सदा सदा बलिहारे जाइए सत गुर सदा सदा बलिहारे जाइए सत गुर सदा सदा बलिहारे जाइए सत गुर सदा सदा बलिहारे सदा सदा बलिहारे जाइए सत गुर सदा सदा बलिहारे जाइए सत गुर
सदा बलिहारे जाइए सत गुर सदा सदा बलिहारे जाइए सत गुर
जाइए सत गुर 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 जाइए सत गुर
जी सदा सदा बलिहार जाइए सत गुर सदा सदा बलिहार जाइए सत गुर
सदा सदा बलिहार जाइए सत गुर सदा सदा बलिहार जाइए सत गुर
दंडौत बंदन अनकुबार सर्व कला समरथ डोलन ते राखो प्रभु नानक दे कर हाथ याही कुल ते प्रगट आए ताही कुल को नाम पुन द्वादश ग्रंड का मेरी है परनाम जाइए सत गुर सदा सदा बलिहार जाइए सत गुर
सदा सदा बलिहार जाइए सत गुर सदा सदा बलिहार जाइए सत गुर
ओ सदा सदा बलिहार जाइए सत गुर सदा सदा बलिहार जाइए सत गुर
सदा सदा बलिहार जाइए सत गुर सदा सदा बलिहार जाइए सत गुर
जाइए सत गुर जाइए सत गुर
जाइए
सदा सदा बलिहार जाइए सत गुर सदा सदा बलिहार जाइए सत गुर Thank you. बेअंत स्वामी कौन जाने गुण तेरे, गावते उधरै सुनते उधरै बिनसे पाप कनेरे, पशु प्रेत मुग्ध का तारा पाहन पार उतारे, नानक दास तेरी शरणाई, नानक दास तेरी शरणाई,
नानक दास तेरी शरणाई,
तेरी शरणाई, नानक दास तेरी शरणाई,
नानक दास तेरी शरणाई, नानक दास तेरी शरणाई,
सदा सदा बलिहार जाइए सतगुर तो, सदा सदा बलिहार जाइए सतगुर तो, सदा सदा बलिहार सतगुर तो, जाइए सतगुर तो,
ओ जाइए सतगुर तो,
ओ जाइए सतगुर तो, जाइए सतगुर तो,
ओ जाइए सतगुर तो, जाइए सतगुर तो,
ओ सदा सदा बलिहार जाइए सतगुर तो, सदा सदा बलिहार जाइए सतगुर, दिनस प्रभात तू है ही गावना, जिय जंत सुरबत नाओ तेरा त्यावना, तू दाता दातार तेरा दिता खावना, भगत जना का संग पाप गवावना, नानक सद बलिहार बल बल जावना, सदा सदा बलिहार जाइए सतगुर तो, सदा सदा बलिहार जाइए सतगुर तो,
सदा सदा बलिहार जाइए सतगुर तो, सदा सदा बलिहार जाइए सतगुर तो,
सदा सदा बलिहार जाइए सतगुर तो,
सतगुर तो सदा सदा बलिहार अपने सतगुर तो,
जाइए सतगुर तो, जाइए 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 सतगुर तो,
सदा सदा ਸਾਜੀ ਨਿਵਾਜੀ ਉਪਸਥਿਤ ਸਾਧ ਸੰਗਤ ਜੀਓ, ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਭ ਗੱਜ ਕੇ ਆਖੀਏ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸਾਨੂੰ ਇਹ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਕਲਯੁਗ ਦੇ ਜੀਆਂ ਦੇ ਉਧਾਰ ਵਾਸਤੇ। ਇਹ ਸਤਿਗੁਰਾਂ ਨੇ ਜੋ ਗੁਰਬਾਣੀ ਵਿਚ ਲਿਖਿਆ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ, ਕਲ ਕੀਰਤਨ ਨਾਮ ਆਧਾਰ। ਕੋਈ ਕਲਯੁਗ ਦੇ ਵਿਚ ਕੀਰਤਨ ਕਰੇ ਜਾਂ ਸੁਣੇ ਉਹਦਾ ਉਧਾਰ ਹੋਣਾ ਨਿਸ਼ਚਿਤ ਹੋ ਗਿਆ। ਸੱਚੇ ਪਾਤਸ਼ਾਹ ਨੇ ਇਹ ਕਾਨੂੰਨ ਬਣਾ ਦਿੱਤਾ, ਇਹ ਕਾਨੂੰਨ ਬਣਾ ਕੇ ਲਾਗੂ ਕਰ ਦਿੱਤਾ ਕਿ ਜਿਹੜਾ ਵੀ ਇਸ ਕੀਰਤਨ ਨੂੰ ਗਾਏ ਜਾਂ ਸੁਣੇ ਉਹਦਾ ਤੇ ਭਲਾ ਹੋਏਗਾ ਹੀ ਹੋਏਗਾ, ਉਹਦੀਆਂ ਕੁਲਾਂ ਵੀ ਤਰ ਜਾਣਗੀਆਂ ਨਾਲ। ਸਤਯੁਗ ਸਤ ਤੇਤਾ ਜੋਗੀ ਦੁਆਪਰ ਪੂਜਾ ਚਾਰ, ਤਿੰਨੋ ਜੁਗ ਤਿੰਨੋ ਦੁੜੇ ਕਲ ਕੇਵਲ ਨਾਮ ਆਧਾਰ। ਇੱਥੇ ਆ ਕੇ ਜੇ ਕੇ ਨਾਮ ਵੀ ਗੁਰੂ ਕੋਲੋਂ ਲੈ ਕੇ ਜਪੇ ਤੇ ਉਹਦਾ ਵੀ ਉਧਾਰ ਹੋਣਾ ਨਿਸ਼ਚਿਤ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਅਪਾਰ ਬਖਸ਼ਿਸ਼ ਕੀਤੀ ਜੰਗਲਾਂ ਬੇਲਿਆਂ ਵਿਚ ਜਾ ਕੇ, ਤੇ ਉਹਨਾਂ ਨੇ ਭੂਤਾਂ ਪ੍ਰੇਤਾਂ ਨੂੰ ਪਸ਼ੂਆਂ ਪੰਛੀਆਂ ਨੂੰ ਜਿਹੜੇ ਉਹਨਾਂ ਟੇਡੀਆਂ ਜੂਨਾਂ ਦੇ ਵਿਚ ਪਏ ਹੋਏ ਸੀ ਉਹਨਾਂ ਨੂੰ ਇਹ ਕੀਰਤਨ ਸੁਣਾਇਆ। ਸਤਿਗੁਰੂ ਸੱਚੇ ਪਾਤਸ਼ਾਹ ਦਾ ਇਤਿਹਾਸ ਸੂਦ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੱਚਖੰਡ ਤੋਂ ਜਦੋਂ ਵਾਪਸ ਆਏ, ਆਉਂਦੇ ਆਉਂਦੇ ਇੱਕ ਪਹਾੜ ਦੇ ਉੱਪਰ ਸੱਚੇ ਪਾਤਸ਼ਾਹ ਜੀ ਡੇਰਾ ਲਾਇਆ। ਉਸ ਪਹਾੜ ਦੇ ਉੱਪਰੋਂ ਜਦੋਂ ਸੱਚੇ ਪਾਤਸ਼ਾਹ ਜੀ ਇੱਕ ਮੈਦਾਨੀ ਵਾਲੇ ਇਲਾਕੇ ਨੂੰ ਜਦੋਂ ਉਤਰੇ ਤੇ ਉੱਥੇ ਸੌ ਕੋਹ ਤੱਕ 1 ਕਰੋੜ ਸ਼ੇਰਾਂ ਦਾ ਨਿਵਾਸ ਸੀ ਤੇ ਉਹਨਾਂ ਨੇ ਕੋਈ ਜੰਗਲੀ ਜੀਵ ਛੱਡਿਆ ਨਹੀਂ ਸੀ, ਸਭ ਉਹ ਖਾ ਗਏ ਹੋਏ ਸੀ। ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਆਪਸ ਵਿੱਚ ਫੈਸਲਾ ਲੈ ਲਿਆ ਹੋਇਆ ਸੀ ਕਿ ਜਿਹੜਾ ਸਾਡੇ ਵਿੱਚੋਂ ਸੋਵੇ ਹੁਣ ਫਿਰ ਆਪਾਂ ਉਹਨੂੰ ਹੀ ਖਾ ਕੇ ਪੇਟ ਪੂਰਤੀ ਕਰ ਲਾਂਗੇ, ਆਪਣੀ ਭੁੱਖ ਦੀ ਨਿਵਿਰਤੀ ਕਰ ਲਾਂਗੇ ਜਿਹੜਾ ਸਾਡੇ ਵਿੱਚੋਂ ਸੋਵੇ। ਉਦਾਂ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਕੋਈ ਨਹੀਂ ਖਾਂਦਾ, ਪਰ ਜਿਹਦਾ ਭੁੱਖ ਦਾ ਦੁੱਖ ਆ ਇਹ ਬਹੁਤ ਵੱਡਾ ਦੁੱਖ ਆ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸਵੇਰੇ ਫੇਰ ਖੜੀ, ਜਿੱਥੇ ਉਹ ਜਾਨਵਰਾਂ ਨੂੰ ਖਾ ਕੇ ਮਾਸ ਖਾਣ ਵਾਲੇ ਜਾਨਵਰਾਂ ਨੂੰ ਸ਼ੇਰ ਜਿਹੜੇ ਖਾ ਕੇ ਤੇ ਫਿਰ ਹੁਣ ਆਪਸ ਨੂੰ ਇੱਕ ਦੂਜੇ ਨੂੰ ਖਾਣ ਲੱਗੇ ਤੇ ਨਿਯਮ ਇਹ ਬਣਾ ਲਿਆ ਕਿ ਜਿਹੜਾ ਸੋਵੇ ਉਹਨੂੰ ਖਾ ਲਾਂਗੇ। ਤੇ ਉਹ ਖੜੇ ਰਹਿੰਦੇ ਨੇ, ਸੌਂਦਾ ਕੋਈ ਨੀ, ਜਿਹਨੂੰ ਊਂਘ ਆਉਂਦੀ ਹੈ ਸਾਰੇ ਝਪਟ ਜਾਂਦੇ ਨੇ ਤੇ ਥੋੜਾ ਥੋੜਾ ਹੀ ਉਹਨਾਂ ਨੂੰ ਖਾਣ ਨੂੰ ਮਿਲਦਾ। ਉੱਥੇ ਜਾ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ, ਮਰਦਾਨਿਆ ਰਬਾਬ ਵਜਾ, ਕਹਿੰਦਾ ਜੀ ਇੱਥੇ ਕਿੱਦਾਂ ਰਬਾਬ ਵੱਜ ਸਕਦੀ ਹੈ, ਇਹ ਜੰਗਲੀ ਜੀਵ ਤੇ ਖਾ ਜਾਣਗੇ। ਸੱਚੇ ਪਾਤਸ਼ਾਹ ਹੁਕਮ ਕੀਤਾ, ਆਪਾਂ ਮਰਦਾਨਿਆ ਆਏ ਇਹਨਾਂ ਵਾਸਤੇ ਹੀ ਆ ਵਜਾ ਰਬਾਬ। ਰਬਾਬ ਦਾ ਕੀਰਤਨ ਜਦੋਂ ਹੋਇਆ ਸ਼ੁਰੂ, ਉਹਨਾਂ ਦੇ ਕੰਨਾਂ ਵਿੱਚ ਜਦੋਂ ਇਹ ਆਵਾਜ਼ ਪਈ, ਇਹ ਆਵਾਜ਼ ਕੰਨਾਂ ਵਿੱਚ ਪੈਂਦਿਆਂ ਸਾਰ ਹੀ ਉਹਨਾਂ ਦੀ ਮਤ ਤੇ ਬੁੱਧੀ ਜਿਹੜੀ ਸੀ ਉਹ ਬਦਲ ਗਈ, ਉਹਨਾਂ ਨੂੰ ਸ੍ਰੇਸ਼ਟ ਗਿਆਨ ਹੋ ਗਿਆ ਤੇ ਆ ਕੇ ਗੁਰੂ ਚਰਨਾਂ ਦੇ ਵਿੱਚ ਲਾਗੇ ਲਾਗੇ ਸਾਰੇ ਸ਼ੇਰ ਬੈਠ ਗਏ। ਤੇ ਸੱਚੇ ਪਾਤਸ਼ਾਹ ਗੁਰਬਾਣੀ ਦਾ ਸ਼ਬਦ ਕੀਰਤਨ ਸੁਣਾ ਕੇ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਦਾਂ ਨਿਰਵਾਹ ਕਰਦੇ ਹੋ ਆਪਣਾ, ਤੇ ਉਹਨਾਂ ਨੂੰ ਬੋਲਣ ਸ਼ਕਤੀ ਵੀ ਮਿਲ ਗਈ ਗੁਰੂ ਕੋਲੋਂ ਰਾਗ ਵਿੱਚ ਕੀਰਤਨ ਸੁਣ ਕੇ। ਰਾਗ ਵਿੱਚ ਜਦੋਂ ਗੁਰਬਾਣੀ ਦਾ ਕੀਰਤਨ ਸੁਣਦਿਆਂ ਤੇ ਇਹ ਉਧਾਰ ਹੋਣਾ ਨਿਸ਼ਚਿਤ ਆ, ਇਹਦਾ ਨਿਯਮ ਬੱਧ ਕਰ ਦਿੱਤਾ ਸੱਚੇ ਪਾਤਸ਼ਾਹ ਕਿ ਜਿਹੜਾ ਰਾਗ ਰਾਹੀਂ ਕੀਰਤਨ ਸੁਣੇਗਾ ਉਹਦਾ ਉਧਾਰ ਹੋਏਗਾ। ਤੇ ਜਦੋਂ ਰਾਗ ਰਾਹੀਂ ਉਹਨਾਂ ਨੂੰ ਕੀਰਤਨ ਸੁਣਾਇਆ ਤੇ ਉਹਨਾਂ ਨੂੰ ਬੋਲਣ ਸ਼ਕਤੀ ਵੀ ਮਿਲ ਗਈ, ਉਹਨਾਂ ਦੇ ਪਾਪਾਂ ਦਾ ਨਾਸ ਵੀ ਹੋ ਗਿਆ। 5ਵੇਂ ਪਾਤਸ਼ਾਹ ਜੇ ਲਿਖਿਆ ਇਹ ਸ਼ਬਦ ਆ, ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ, ਗਾਵਤੇ ਉਧਰ ਹੈ ਸੁਣਤੇ ਉਧਰ ਹੈ ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਪਸ਼ੂ ਤੇ ਪ੍ਰੇਤ ਤੇ ਮੁਗਧ ਲੋਕਾਂ ਨੂੰ ਉਹ ਸਤਿਗੁਰਾਂ ਨੇ ਰਾਗ ਰਾਹੀਂ ਰਬਾਬ ਦਾ ਕੀਰਤਨ ਸੁਣਾ ਕੇ ਗੁਰਬਾਣੀ ਦਾ ਤੇ ਉਹਨਾਂ ਦਾ ਉਧਾਰ ਕਰ ਦਿੱਤਾ। ਅੱਜ ਉਹਨਾਂ ਨੂੰ ਬੋਲਣ ਸ਼ਕਤੀ ਮਿਲੀ, ਅੱਜ ਗੁਰੂ ਨਾਨਕ ਦੇ ਕੋਲ ਬੈਠੇ ਆ, ਉਹਨਾਂ ਦੇ ਅੰਦਰ ਜਿਹੜੀ ਭੁੱਖ ਸੀ ਉਹ ਬੁੱਝ ਗਈ ਆ, ਸ਼ਾਂਤੀ ਤੇ ਤ੍ਰਿਪਤੀ ਹੋ ਗਈ ਤੇ ਉਹ ਸਗੋਂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸਿਰ ਝੁਕਾ ਕੇ ਕਹਿੰਦੇ ਆ, ਸੱਚੇ ਪਾਤਸ਼ਾਹ ਬੜੇ ਚਿਰਾਂ ਤੋਂ ਅਸੀਂ ਭੁੱਖੇ ਆ, ਸੌ ਕੋਹ ਤੱਕ ਅਸੀਂ ਜੀਵ ਖਾ ਬੈਠੇ ਹਾਂ, ਹੁਣ ਇੱਥੇ ਲਾਗੇ ਬੰਨੇ ਜੀਵ ਕੋਈ ਨਹੀਂ ਹੈ ਤੇ ਸਾਡੇ ਵਿੱਚੋਂ ਜਿਹੜਾ ਕੋਈ ਸੌਂਦਾ ਸੀ ਉਹਨੂੰ ਖਾ ਕੇ ਹੀ ਆਪਣਾ ਟਾਈਮ ਪਾਸ ਕਰਦੇ ਹਾਂ, ਤੁਸੀਂ ਬਹੁਤ ਕਿਰਪਾ ਕੀਤੀ ਆ ਸਾਨੂੰ ਦਰਸ਼ਨ ਦਿੱਤਾ। ਸਤਿਗੁਰ ਦਰਸ਼ਨ ਅਗਨ ਨਿਵਾਰੀ, ਸਤਿਗੁਰ ਭੇਟ ਤੋ ਮੈਂ ਵਾਰੀ ਸਤਿਗੁਰ ਸੰਗ ਨਹੀਂ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਆਖਿਆ ਸੱਚੇ ਪਾਤਸ਼ਾਹ ਹੁਣ ਸਾਨੂੰ ਸ਼ਾਂਤੀ ਹੋਈ ਆ ਗੁਰਬਾਣੀ ਦਾ ਫੈਸਲਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਈਏ ਉਸੇ ਵੇਲੇ ਪਰਮ ਪਦ ਵੀ ਉਹਨਾਂ ਨੂੰ ਪ੍ਰਾਪਤ ਹੋਈ ਤੇ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਕਿ ਤੁਹਾਨੂੰ ਇਹ ਜਿਹੜਾ ਗੁਰਬਾਣੀ ਦਾ ਸ਼ਬਦ ਸੁਣਾਇਆ ਇਹ ਸ਼ਬਦ ਤੁਹਾਡੇ ਕੰਨਾਂ ਵਿੱਚ ਪੈ ਕੇ ਤੁਹਾਡੇ ਪਾਪਾਂ ਦਾ ਜਿਹੜੇ ਪਾਪਾਂ ਕਰਕੇ ਜਿਹੜੇ ਕਰਮਾਂ ਕਰਕੇ ਤੁਸੀਂ ਇਹਨਾਂ ਜੂਨਾਂ ਵਿੱਚ ਟੇਢੀਆਂ ਜੂਨਾਂ ਵਿੱਚ ਆਏ ਸੀ ਉਹ ਕਰਮ ਕੱਟੇ ਗਏ ਉਹ ਕਰਮਾਂ ਦਾ ਨਾਸ ਹੋ ਗਿਆ ਤੁਹਾਡੇ ਸਰੀਰ ਰੂਹਾਂ ਹੁਣ ਪਵਿੱਤਰ ਹੋ ਗਈਆਂ ਹੁਣ ਤੁਹਾਨੂੰ ਮਨੁੱਖਾ ਜਨਮ ਮਿਲੇਗਾ ਤੇ ਮਨੁੱਖਾ ਦੇਹੀ ਵਿੱਚ ਆ ਕੇ ਤੁਸੀਂ ਤੇ ਫਿਰ ਨਾਮ ਜਪਣਾ ਤੇ ਸੇਵਾ ਕਰਨੀ ਮਨੁੱਖਾ ਦੇਹੀ ਵਿੱਚ ਆ ਕੇ ਫਿਰ ਤੁਸੀਂ ਨਾਮ ਜਪਣਾ ਤੇ ਸੇਵਾ ਕਰਨੀ ਆ ਫਿਰ ਤੁਹਾਡਾ ਉਧਾਰ ਹੋ ਜਾਏਗਾ ਹੁਣ ਥੋੜੇ ਦਿਨਾਂ ਬਾਅਦ ਤੁਹਾਡੀ ਇਹ ਦੇਹ ਛੁੱਟ ਜਾਏਗੀ ਕਰੋੜ ਇੱਕ ਕਰੋੜ ਸ਼ੇਰ ਤੇ ਇੱਕ ਕਰੋੜ ਦਾ ਇੱਕ ਸ਼ਬਦ ਸੁਣਾ ਕੇ ਸੱਚੇ ਪਾਤਸ਼ਾਹ ਨੇ ਉਧਾਰ ਕਰ ਦਿੱਤਾ ਇਹ ਗੁਰਬਾਣੀ ਦਾ ਰਾਗ ਰਾਹੀਂ ਸ਼ਬਦ ਤੇ ਲੋਕਾਂ ਨੂੰ ਇਸ ਗੱਲ ਦਾ ਇਹ ਗੱਲ ਗੁਰੂ ਘਰੋਂ ਮਿਲਦੀ ਆ ਲੋਕਾਂ ਨੂੰ ਪਤਾ ਨਹੀਂ ਲੋਕ ਟਿਊਨਾਂ ਫਿਲਮੀ ਟਿਊਨਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਪੜ੍ਹਦੇ ਆ ਤੇ ਸੱਚੇ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ ਗੰਦੀਆਂ ਲੀਹਾਂ ਵਿੱਚ ਗੰਦੀਆਂ ਰਾਹਾਂ ਦੇ ਵਿੱਚ ਤੁਸੀਂ ਇਹਨਾਂ ਸ਼ਬਦਾਂ ਨੂੰ ਘਸੀਟ ਦਿਓ ਤੇ ਉਹਦਾ ਪੁੰਨ ਦੇ ਥਾਂ ਤੇ ਪਾਪ ਆ ਲੋਕਾਂ ਨੂੰ ਨਹੀਂ ਪਤਾ ਜੇ ਸਿਰ ਚ ਪਾਣੀ ਪਾਏ ਤੋਂ ਬਿਨਾਂ ਅਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਦੇ ਹਾਂ ਤਾਂ ਵੀ ਪੁੰਨ ਦੇ ਥਾਂ ਤੇ ਪਾਪ ਆ ਜੇ ਮਾਸ ਸ਼ਰਾਬ ਖਾਣ ਵਾਲੇ ਬੀੜੀ ਤੰਬਾਕੂ ਵਰਤਣ ਵਾਲੇ ਵੀ ਇਹਨਾਂ ਰਾਗਾਂ ਨੂੰ ਪੜ੍ਹਦੇ ਆ ਤੇ ਪੁੰਨ ਦੇ ਥਾਂ ਤੇ ਪਾਪ ਆ ਇਹਨਾਂ ਸ਼ਬਦਾਂ ਨੂੰ ਜੇ ਪੜ੍ਹਦੇ ਆ ਉਹਨਾਂ ਨੂੰ ਫਾਇਦਾ ਨਹੀਂ ਹੈ ਫਾਇਦਾ ਹੈ ਤੇ ਇੱਕ ਨਾਮ ਧਾਰੀਆਂ ਨੂੰ ਆ ਜਿਹੜੇ ਸਤਿਗੁਰਾਂ ਦੇ ਹੁਕਮ ਅਨੁਸਾਰ ਗੁਰਮਤ ਦੇ ਅਨੁਸਾਰ ਇਸ ਸ਼ਬਦ ਦਾ ਲਾਹ ਲੈਂਦੇ ਆ ਤੇ ਮੈਂ ਗੱਲ ਇਹ ਕਰ ਰਿਹਾ ਸੀ ਇੱਕ ਵਾਰੀ ਫੇਰ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਚਨ ਕੀਤਾ ਸੀ ਕਿ ਜਦੋਂ ਕੋਈ ਸਰੀਰ ਚੜ੍ਹਾਈ ਕਰੇ ਭਾਵੇਂ ਉਹਨੇ ਜ਼ਿੰਦਗੀ ਵਿੱਚ ਕਦੀ ਨਾ ਕੀਰਤਨ ਸੁਣਿਆ ਹੋਵੇ ਜਿਉਂਦਿਆਂ ਜਿਉਂਦਿਆਂ ਉਹਨੇ ਕਦੀ ਵੀ ਨਾ ਕੀਰਤਨ ਸੁਣਿਆ ਹੋਵੇ ਕੋਈ ਜਪ ਤਪ ਵੀ ਕੋਈ ਭੈਣ ਬਾਣੀ ਕੋਈ ਦਾਨ ਪੁੰਨ ਵੀ ਨਾ ਕੀਤਾ ਹੋਵੇ ਤੇ ਉਹਦੇ ਵਾਸਤੇ ਨਰਕਾਂ ਦਾ ਦਰਵਾਜ਼ਾ ਖੁੱਲਿਆ ਹੋਵੇ ਤੇ ਜੇ ਉਸ ਵੇਲੇ ਕੋਈ ਸਾਧੂ ਸੰਤ ਆ ਕੇ ਸ਼ਬਦ ਕੀਰਤਨ ਕਰਦੇ ਆ ਢੋਲਕੀ ਛੇਣੇ ਦਾ ਕੀਰਤਨ ਕਰਦੇ ਆ ਉਹਦਾ ਸੰਸਕਾਰ ਜੇ ਹੋ ਜਾਂਦਾ ਤੇ ਉਹ ਸਿੱਧਾ ਸੱਚਖੰਡ ਨੂੰ ਚਲੇ ਜਾਏਗਾ ਉਹਦਾ ਲੇਖਾ ਕੋਈ ਨਾ ਪੁੱਛੂ ਇਹ ਇਸ ਕੀਰਤਨ ਦਾ ਪ੍ਰਭਾਵ ਆ ਤੇ ਇਹ ਇਹਦਾ ਮਹੱਤਵ ਆ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਹ ਕਾਨੂੰਨ ਹੀ ਲਾਗੂ ਕਰ ਦਿੱਤਾ ਕਿ ਸਾਡੇ ਨਾਮਧਾਰੀ ਜਗਤ ਵਿੱਚ ਸੰਤ ਖਾਲਸੇ ਵਿੱਚ ਕੋਈ ਵੀ ਚੜ੍ਹਾਈ ਕਰੇ ਤੇ ਢੋਲਕੀ ਛੇਣੇ ਦੇ ਕੀਰਤਨ ਨਾਲ ਉਹਦਾ ਸੰਸਕਾਰ ਕਰਿਆ ਕਰੋ ਕਿ ਉਹ ਸਿੱਧਾ ਹੀ ਸੱਚਖੰਡ ਨੂੰ ਚੱਲ ਜਾਏ ਮੈਂ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਮੈਂ ਉੱਥੋਂ ਦਰਗਾਹੋਂ ਇਹ ਬਚਨ ਲੈ ਕੇ ਆਇਆ ਕਿ ਬੇੜੇ ਭਰ ਕੇ ਸਿੱਧੇ ਦਰਗਾਹ ਨੂੰ ਲੈ ਕੇ ਜਾਣੇ ਜਿਹੜਾ ਦਰਸ਼ਨ ਕਰੇ ਜਿਹੜਾ ਨਾਮ ਜਪੇ ਜਿਹੜਾ ਗੁਰੂ ਚਰਨਾਂ ਵਿੱਚ ਆਵੇ ਜਿਹਨੂੰ ਮੇਰਾ ਸਿੱਖ ਜਾ ਕੇ ਸ਼ਬਦ ਸੁਣਾ ਦੇਵੇ ਜਿਹਨੂੰ ਢੋਲਕੀ ਛਾਣੇ ਦਾ ਮਰੇ ਹੋਏ ਨੂੰ ਵੀ ਕੀਰਤਨ ਸੁਣਾ ਦਿੱਤਾ ਜਾਏ ਉਹ ਵੀ ਸੱਚਖੰਡ ਨੂੰ ਚਲੇ ਜਾਏਗਾ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕੀਤੀ ਇੱਕ ਵਾਰੀ ਸਭ ਕਹੋ ਧੰਨ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੜਪ ਦੇ ਇਲਾਕੇ ਦਾ ਦੌਰਾ ਕਰ ਰਹੇ ਸੀ ਗਰਮੀਆਂ ਦੇ ਦਿਨ ਸੀ ਦੌਰਾ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਇੱਕ ਨਗਰ ਦੇ ਵਿੱਚ ਦੁਪਹਿਰ ਦਾ ਦੀਵਾਨ ਲਾਉਣਾ ਸੀ ਤੇ ਜਦੋਂ ਘਰ ਜਾ ਕੇ ਬੈਠੇ ਤੇ ਫਿਰ ਉੱਥੇ ਜਥੇਦਾਰਾਂ ਨੇ ਰਾਗੀਆਂ ਨੇ ਪਿੰਡ ਵਾਲਿਆਂ ਨੇ ਪੁੱਛਿਆ ਸੱਚੇ ਪਾਤਸ਼ਾਹ ਗਰਮੀ ਬੜੀ ਆ ਸਿੱਖ ਗਰੀਬ ਆ ਸ਼ਾਇਵਾਨ ਦਾ ਕੋਈ ਇੰਤਜ਼ਾਮ ਨਹੀਂ ਹੈ ਤੇ ਕਿਰਪਾ ਕਰੋ ਤੇ ਕਿੱਥੇ ਫਿਰ ਦੁਪਹਿਰ ਦਾ ਦੀਵਾਨ ਲੱਗੇ ਸੱਚੇ ਪਾਤਸ਼ਾਹ ਹੁਕਮ ਕੀਤਾ ਬੋੜਾਂ ਪਿੱਪਲਾਂ ਥੱਲੇ ਕਿਤੇ ਛਾਂ ਦੇਖ ਕੇ ਲਾ ਲਓ ਤੇ ਸੱਚੇ ਪਾਤਸ਼ਾਹ ਨੂੰ ਅਰਜ਼ ਹੋਈ ਜੀ ਪਾਤਸ਼ਾਹ ਬੋੜ ਪਿੱਪੜ ਦੇ ਪੁਰਾਣੇ ਬੜੇ ਵੱਡੇ ਵੱਡੇ ਹੈਗੇ ਪਰ ਉੱਥੇ ਚਮਗਿੱਦੜ ਪੁੱਠੇ ਲਟਕੇ ਹੋਏ ਆ ਪੁੱਠੇ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਦੀ ਨਾਮ ਨਹੀਂ ਜਪਿਆ ਇਸ ਜ਼ਬਾਨ ਤੋਂ ਚੰਗਾ ਖਾ ਕੇ ਮੰਦਾ ਬੋਲਦੇ ਰਹੇ ਉਹਨਾਂ ਨੂੰ ਚਮਗਿੱਦੜ ਦੀ ਜੂਨ ਮਿਲਦੀ ਆ ਜਿਹੜੇ ਗੁਰੂ ਸਾਹਿਬਾਂ ਦੀ ਸੰਤਾਂ ਸਾਧੂਆਂ ਦੀ ਨਿੰਦਿਆ ਕਰਦੇ ਨੇ ਉਹਨਾਂ ਨੂੰ ਉਹ ਜੂਨ ਮਿਲਦੀ ਆ ਉਹਨਾਂ ਦਾ ਪਿਸ਼ਾਬ ਵਾਲਾ ਤੇ ਜੰਗਲ ਵਾਲਾ ਰਸਤਾ ਨਹੀਂ ਹੁੰਦਾ ਮੂੰਹ ਨਾਲ ਹੀ ਖਾਂਦੇ ਤੇ ਮੂੰਹ ਥਾਣੀ ਹੀ ਬਾਹਰ ਕੱਢਦੇ ਆ ਗੰਦਗੀ ਤੇ ਜਿਹੜੇ ਚੰਗਾ ਖਾ ਕੇ ਮੰਦਾ ਜ਼ਬਾਨ ਤੋਂ ਬੋਲਦੇ ਆ ਉਹਨਾਂ ਨੂੰ ਇਹ ਸਜ਼ਾ ਮਿਲਦੀ ਆ ਚਮਗਿੱਦੜ ਤੇ ਉਲਟੇ ਲਟਕਣਾ ਸਿੱਧਾ ਨਹੀਂ ਉਹ ਬਹਿ ਸਕਦੇ ਉਹ ਬਹੁਤ ਉੱਥੇ ਲਟਕੇ ਹੋਏ ਸੀ ਪਿੱਪਲਾਂ ਦੇ ਨਾਲ ਬੋੜਾਂ ਦੇ ਨਾਲ ਤੇ ਉਹ ਥੋੜੇ ਥੋੜੇ ਚਿਰ ਬਾਅਦ ਉਹ ਵਿਸ਼ਟਾ ਵੀ ਆਪਣਾ ਕਰਦੇ ਸੀ ਮੂੰਹ ਥਾਣੀ ਤੇ ਸਤਿਗੁਰਾਂ ਨੂੰ ਅਰਜ਼ ਹੋਈ ਸੱਚੇ ਪਾਤਸ਼ਾਹ ਜਗ੍ਹਾ ਤੇ ਚੰਗੀ ਰਮਣੀਕ ਆ ਪਰ ਚਮਗਿੱਦੜ ਬੜੇ ਉੱਥੇ ਲਟਕੇ ਹੋਏ ਆ ਤੇ ਉਹ ਆਪਣੇ ਕਰਮਾਂ ਦਾ ਫਲ ਉੱਥੇ ਭੋਗਦੇ ਪਏ ਆ ਉਲਟੇ ਲਟਕੇ ਹੋਏ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਜਾ ਕੇ ਤੁਸੀਂ ਢੋਲਕੀ ਛੇਣੇ ਦਾ ਕੀਰਤਨ ਕਰੋ ਤੇ ਉਹਨਾਂ ਦੀ ਵੀ ਗਤੀ ਹੋ ਜਾਊਗੀ ਜਦੋਂ ਉਹਨਾਂ ਦੇ ਕੰਨ ਵਿੱਚ ਆਵਾਜ਼ ਪਊ ਤੇ ਉਹਨਾਂ ਦੀ ਦੇਹੀ ਇਹ ਛੁੱਟ ਜਾਊਗੀ ਉਹਨਾਂ ਦੇ ਪਿਛਲੇ ਕਰਮਾਂ ਦਾ ਨਾਸ ਹੋ ਜਾਊਗਾ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਖਸ਼ਿਸ਼ ਕਰਕੇ ਇਹ ਕਾਨੂੰਨ ਲਾਗੂ ਕੀਤਾ ਸੀ ਤੇ ਤਾਂ ਮੈਂ ਇਹ ਸ਼ਬਦ ਪੜ੍ਹਿਆ ਸੀ
ਸਦਾ ਸਦਾ ਬਲਿਹਾਰੈ ਜਾਈਐ ਸਤਿਗੁਰ ਤਾਂ ਸਦਾ ਸਦਾ ਬਲਿਹਾਰੈ ਜਾਈਐ ਸਤਿਗੁਰ ਤਾਂ ਸਦਾ ਸਦਾ ਬਲਿਹਾਰੈ ਜਾਈਐ ਅਪਾਰ ਬਖਸ਼ਿਸ਼ ਹੁੰਦੀ ਆ। ਗੁਰੂ ਦਾ ਤੇ ਦਰਸ਼ਨ ਹੀ ਜੀਵਨ ਦਾ ਉਧਾਰ ਆ। ਜਿਹਨੂੰ ਜਿਹਨੂੰ ਸਤਿਗੁਰਾਂ ਦਾ ਦਰਸ਼ਨ ਹੋਇਆ ਉਹਨਾਂ ਦਾ ਕਲਿਆਣ ਤੇ ਹੋਇਆ ਹੀ। ਇਹ ਦਾਤ ਸਾਰਿਆਂ ਨੂੰ ਨਹੀਂ ਪ੍ਰਾਪਤ ਹੋਈ ਗੁਰੂ ਦਾ ਦਰਸ਼ਨ। ਓਦਾਂ ਤੇ ਸਤਿਗੁਰੂ ਨੂੰ ਸਭ ਕੋਈ ਦੇਖਦਾ, ਸਤਿਗੁਰ ਨੂੰ ਸਭ ਕੋਈ ਦੇਖਦਾ। ਜੇਤਾ ਜਗਤ ਸੰਸਾਰ ਡਿੱਠਿਆਂ ਮੁਕਤ ਨਾ ਹੋਵੇ ਜਿਤ ਚਿਰ ਸ਼ਬਦ ਨਾ ਕਰੇ ਵਿਚਾਰ। ਜਿੰਨਾ ਚਿਰ ਭਾਵਨਾ ਗੁਰੂ ਵਾਲੀ ਨਹੀਂ ਬਣਦੀ ਉਹਨਾਂ ਚਿਰ ਗੁਰੂ ਨੂੰ ਦੇਖ ਕੇ ਵੀ ਕੋਈ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਜਦੋਂ ਅੰਦਰੋਂ ਨੀਅਤ, ਸਵੇਰੇ ਬਲਵੰਤ ਰਾਗੀ ਜੀ ਹੁਣਾਂ ਨੇ ਸ਼ਬਦ ਪੜਿਆ ਸੀ, ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਜਦੋਂ ਅੰਦਰੋਂ ਮਨ ਦੀ ਭਾਵਨਾ ਸ਼ੁਭ ਹੋ ਜਾਂਦੀ ਹੈ ਕਿ ਇਹ ਅਕਾਲ ਪੁਰਖ ਸਤਿਗੁਰੂ ਆ ਤੇ ਇਹਦੇ ਦਰਸ਼ਨ ਕੀਤਿਆਂ ਮੇਰਾ ਕਲਿਆਣ ਆ, ਉਦੋਂ ਕਲਿਆਣ ਹੋ ਜਾਏਗਾ। ਜਿੰਨਾ ਚਿਰ ਇਹ ਭਾਵਨਾ ਨਹੀਂ ਬਣਦੀ ਉਹਨਾਂ ਚਿਰ ਉਹਨੂੰ ਗੁਰੂ ਦੇ ਦਰਸ਼ਨ ਦਾ ਲਾਭ ਨਹੀਂ ਹੁੰਦਾ। ਗੁਰੂ ਨੂੰ ਤੇ ਸਾਰਾ ਸੰਸਾਰ ਵੇਖਦਾ, ਸਤਿਗੁਰ ਨੂੰ ਸਭ ਕੋਈ ਦੇਖਦਾ। ਜੇਤਾ ਜਗਤ ਸੰਸਾਰ ਤੇ ਨਾਮਧਾਰੀਆਂ ਦੇ ਭਾਗਾਂ ਵਿੱਚ ਆਇਆ। ਮੈਂ ਕਹਿੰਦਾ ਉਹ ਸੰਤ ਧਿਆਨ ਸਿੰਘ ਦੇ ਡੇਰੇ ਵਾਲੇ ਉੱਧਰ ਸੰਤ, ਉਹ ਆਪਣੇ ਉੱਥੇ ਆਪਣੇ ਡੇਰੇ ਆਪਣੇ ਸਿੱਖਾਂ ਨੂੰ ਆਪਣੇ ਭਗਤਾਂ ਸੰਤਾਂ ਨੂੰ ਇਹ ਗੱਲ ਦੱਸ ਰਹੇ ਸੀ ਕਿ ਜਿਹੜੇ ਸੰਸਾਰ ਦੇ ਵਿੱਚ ਮਾਤਲੁਕ ਦੇ ਵਿੱਚ ਆਏ ਨੇ ਮਨੁੱਖਾ ਦੇਈ ਵਿੱਚ, ਉਹਨਾਂ ਦੇ ਕਰਮ ਪੁੰਨ ਚੰਗੇ, ਉਹਨਾਂ ਤੇ ਗੁਰੂ ਦੀ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਤੇ ਮਨੁੱਖਾ ਦੇਹੀ ਮਿਲ ਗਈ। ਹਿੰਦੁਸਤਾਨ ਤੋਂ ਬਾਹਰ, ਇੰਡੀਆ ਤੋਂ ਬਾਹਰ, ਇਸ ਭਾਰਤ ਵਰਸ਼ ਤੋਂ ਬਾਹਰ ਜੇ ਕੋਈ ਪੈਦਾ ਹੁੰਦਾ ਤੇ ਉਹਨੂੰ ਆਪਣੇ ਜੀਵਨ ਦਾ ਲਾਭ ਨਹੀਂ ਹੋ ਸਕਦਾ। ਜਾਂ ਇਹਨਾਂ ਲੋਕਾਂ ਦਾ ਉਹ ਦਰਸ਼ਨ ਕਰੇ, ਇਹਨਾਂ ਲੋਕਾਂ ਦੀ ਮੱਤ ਤੇ ਚੱਲੇ ਤੇ ਫਿਰ ਤੇ ਉਹਨੂੰ ਕੋਈ ਫਾਇਦਾ ਹੋ ਸਕਦਾ, ਨਹੀਂ ਤੇ ਨਹੀਂ। ਤੇ ਜੇ ਕੋਈ ਭਾਰਤ ਵਰਸ਼ ਵਿੱਚ ਪੈਦਾ ਹੋਏ ਤੇ ਉਹਨੂੰ ਜੀਵਨ ਦਾ ਜ਼ਰੂਰ ਫਾਇਦਾ ਹੋ ਸਕਦਾ, ਕੁਛ ਨਾ ਕੁਛ ਲਾਹਾ ਜ਼ਰੂਰ ਫਾਇਦਾ ਹੋ ਜਾਏਗਾ ਉਹਨੂੰ। ਤੇ ਉਹ ਆਪਣੇ ਭਗਤਾਂ ਸੰਤਾਂ ਨੂੰ ਦੱਸ ਰਹੇ ਆ ਕਿ ਜਿਹੜਾ ਹਿੰਦੁਸਤਾਨ ਵਿੱਚ ਪੈਦਾ ਹੁੰਦਾ ਉਹ ਬਹੁਤ ਵੱਡੇ ਭਾਗਾਂ ਵਾਲਾ। ਇਸ ਤੋਂ ਬਾਅਦ ਉਹ ਕਹਿ ਰਹੇ ਆ ਕਿ ਜਿਹੜਾ ਪੰਜਾਬ ਵਿੱਚ ਪੈਦਾ ਹੋਏ ਉਸ ਤੋਂ ਵੀ ਵੱਡੇ ਭਾਗਾਂ ਵਾਲਾ। ਪੰਜਾਬ ਤੋਂ ਬਾਅਦ ਜੇ ਉਹ ਪੰਜਾਬੀਆਂ ਦੇ ਘਰ ਵਿੱਚ ਪੈਦਾ ਹੋ ਜਾਏ ਤੇ ਉਸ ਤੋਂ ਵੀ ਉਹਦੇ ਵੱਡੇ ਭਾਗ। ਪੰਜਾਬੀਆਂ ਤੋਂ ਬਾਅਦ ਜੇ ਕਿਤੇ ਉਹ ਨਾਮਧਾਰੀਆਂ ਦੇ ਘਰ ਪੈਦਾ ਹੋ ਜਾਏ ਤੇ ਫਿਰ ਉਹਦੇ ਉਹ ਸ੍ਰੇਸ਼ਟ ਭਾਗ, ਸਭ ਤੋਂ ਉੱਤਮ ਭਾਗ। ਇੱਕ ਕਦਮ ਗੁਰੂ ਵੱਲ ਨੂੰ ਚੱਕਿਆ ਤੇ ਜਿਹੜਾ ਭਾਈ ਗੁਰਦਾਸ ਜੀ ਲਿਖਿਆ, ਸਤਿਗੁਰ ਚਰਨ ਸਰਨ ਇੱਕ ਪੈਂਡਾ ਜਾਏ ਚੱਲ ਤੇ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕੋ ਹੀ ਪੈਂਡ ਆ, ਇੱਕ ਹੀ ਕਦਮ ਗੁਰੂ ਵੱਲ ਨੂੰ ਜੇ ਉਹ ਚੱਕ ਲੈ, ਜੇ ਉਹਦਾ ਮਨ ਬਣ ਜਾਏ ਅੰਦਰੋਂ ਕਿ ਮੈਂ ਗੁਰੂ ਵੱਲ ਨੂੰ ਜਾਣਾ ਜਾਂ ਮੈਂ ਗੁਰੂ ਦਾ ਆ, ਇੰਨਾ ਹੀ ਜਦੋਂ ਮਨ ਵਿੱਚ ਆ ਗਿਆ। ਕਿਸੇ ਬੰਦੇ ਦੀ ਕੀ ਗੱਲ ਕਰਨੀ ਆ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਲਿਖਦੇ ਆ, ਮਹਿਮਾ ਨਾਮ ਕਹਾ ਲਓ ਬੰਨੋ, ਰਾਮ ਕਹਤ ਬੰਧਨ ਤੇ ਟੂਟਾ। ਕਹਿੰਦੇ ਕਦੋਂ? ਕਹਿੰਦੇ ਜਬ ਹੀ ਸਰਨ ਗਈ ਕਿਰਪਾ ਨਿਤ ਗਜ ਗਰਾਹ ਤੇ ਛੂਟਾ। ਜਦੋਂ ਮਨ ਵਿੱਚ ਇਹ ਫੈਸਲਾ ਲੈ ਲਿਆ ਤੇ ਸੱਚੇ ਪਾਤਸ਼ਾਹ ਮੈਂ ਤੇ ਡੁੱਬ ਕੇ ਮਰ ਚੱਲਿਆ, ਆ ਤੰਦੂਆ ਮੈਨੂੰ ਖਿੱਚ ਕੇ ਪਾਣੀ ਵਿੱਚ ਲੈ ਚੱਲਿਆ ਤੇ ਮੈਂ ਹੁਣ ਇੱਕ ਦੂਜਾ ਸਵਾਸ ਪਾਣੀ ਵਿੱਚ ਲਵਾਂਗਾ ਤੇ ਪਾਣੀ ਅੰਦਰ ਜਾਏਗਾ ਤੇ ਮੈਂ ਮਰ ਜਾਂਗਾ, ਮੈਂ ਤੇਰਾ ਆ ਤੇ ਮੇਰੀ ਰਾਖੀ ਕਰ ਦੇ। ਮਨ ਵਿੱਚ ਇਹ ਗੱਲ ਆ ਗਈ ਸੀ, ਬੋਲ ਤੇ ਨਹੀਂ ਹੋ ਸਕਿਆ, ਇੰਨੇ ਚਿਰ ਵਿੱਚ ਬੋਲ ਨਹੀਂ ਸਕਿਆ, ਮਨ ਵਿੱਚ ਇਹ ਗੱਲ ਆ ਗਈ ਕਿ ਸੱਚੇ ਪਾਤਸ਼ਾਹ ਮੈਂ ਤੇਰਾ, ਮੇਰੀ ਰੱਖਿਆ ਹੋ ਜਾਏ। ਮਨ ਵਿੱਚ ਇੰਨੀ ਗੱਲ ਆਉਣ ਦੇ ਨਾਲ ਦਰਗਾਹੋਂ ਭੱਜ ਪਿਆ ਸਤਿਗੁਰੂ ਸੁਦਰਸ਼ਨ ਚੱਕਰ ਹੱਥ ਵਿੱਚ ਲੈ ਕੇ, ਤੇ ਅੱਜ ਉਹਨਾਂ ਨੇ ਆਪਣੇ ਗਰੜ ਦੀ ਸਵਾਰੀ ਵੀ ਨਹੀਂ ਕੀਤੀ ਕਿ ਗਰੜ ਇੰਨੀ ਛੇਤੀ ਨਹੀਂ ਪਹੁੰਚ ਸਕਦਾ। ਅੰਤਰ ਧਿਆਨ ਹੋ ਕੇ ਜਦੋਂ ਸੱਚੇ ਪਾਤਸ਼ਾਹ ਉਸ ਥਾਂ ਤੇ ਪਹੁੰਚੇ ਤੇ ਫਿਰ ਵੀ ਪਾਤਸ਼ਾਹ ਜੀ ਥੋੜਾ ਲੇਟ ਹੁੰਦਿਆਂ ਵੇਖਿਆ ਤੇ ਫਿਰ ਸੁਦਰਸ਼ਨ ਚੱਕਰ ਵਗਾਤਾ ਪਾਣੀ ਵਿੱਚ ਮਾਰਿਆ। ਜਾ ਕੇ ਉਹਨੇ ਤੰਦੂਏ ਦੀਆਂ ਜਿਹੜੀਆਂ ਤਾਰਾਂ ਹਾਥੀ ਦੇ ਪੈਰਾਂ ਨੂੰ ਪਾਈਆਂ ਸੀ ਉਹ ਵੱਢ ਦਿੱਤੀਆਂ ਤੇ ਥੱਲਿਓਂ ਆਸਰਾ ਦੇ ਕੇ ਉਹਨੂੰ ਬਾਹਰ ਕੱਢਿਆ। ਦੂਜਾ ਸਵਾਸ ਉਹਨੂੰ ਬਾਹਰ ਆਇਆ ਤਤ ਸਿੰਨ, ਉਸੇ ਵੇਲੇ ਸਵਾਸ ਆਉਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਉੱਥੇ ਸਹਾਈ ਹੋਏ। ਬਹੁਤ ਵਾਰੀ ਆਪਾਂ ਸੁਣਿਆ ਕਿ ਜਿਸ ਵੇਲੇ ਦ੍ਰੋਪਦੀ ਦੀ ਸਾੜੀ ਲਾਉਣ ਲੱਗੇ ਨਾ ਦੁਸ਼ਮਣ ਦੁਰਯੋਧਨ ਦੇ ਆਖੇ ਲਾ ਕੇ ਉਹਦੇ ਭਰਾ, ਤੇ ਜਦੋਂ ਉਹਨੇ ਕੰਨੀਆਂ ਨੂੰ ਪਤਾ ਸੀ ਮੈਂ ਕਿੱਥੇ ਕੰਨੀਆਂ ਘੁੱਟ ਕੇ ਦਿੱਤੀਆਂ, ਉੱਥੋਂ ਉਹਨੇ ਘੁੱਟ ਕੇ ਫੜ ਛੱਡਿਆ ਤੇ ਉਹ ਲਾਈ, ਉਹ ਜਦੋਂ ਲਾਉਣ ਲੱਗੇ ਤੇ ਜਦੋਂ ਨਾਲ ਝਟਕਾ ਮਾਰਿਆ ਹੱਥੋਂ ਕੰਨੀਆਂ ਛੁੱਟ ਗਈਆਂ। ਇੱਕ ਵਾਰੀ ਮਨ ਚ ਆਖਿਆ ਸੀ ਹਾ ਕ੍ਰਿਸ਼ਨ, ਇੱਕ ਵਾਰੀ ਭਗਵਾਨ ਦਾ ਨਾਂ ਲਿਆ ਤੇ ਉਸੇ ਵੇਲੇ ਭਗਵਾਨ ਦੇ ਹੱਥ ਵਿੱਚ ਪਾਸ਼ਾ ਫੜਿਆ ਹੋਇਆ ਸੀ, ਉਹ ਖੇਡਦੇ ਸੀ ਤੇ ਪਾਸ਼ਾ ਖੜਦਿਆ ਜਦੋਂ ਹਾ ਕ੍ਰਿਸ਼ਨ ਕਿਹਾ, ਅੰਤਰਜਾਮੀ ਦਾ ਧਿਆਨ ਜਦੋਂ ਉਧਰ ਹੋਇਆ ਤੇ ਕ੍ਰਿਸ਼ਨ ਭਗਵਾਨ ਨੇ ਉਸ ਵੇਲੇ ਕਹਿਤਾ ਅਰਬ ਖਰਬ। ਕਹਿਣਾ ਤੇ ਇੱਕ ਜਾਂ ਦੋ ਜਾਂ ਚਾਰ ਸੀ, ਵੱਧ ਤੋਂ ਵੱਧ ਅੱਠ ਉਹਦੀ ਗਿਣਤੀ ਹੁੰਦੀ ਹੈ ਪਾਸ਼ੇ ਦੀ। ਉਹ ਕਹਿਣਾ ਸੀ ਪਰ ਅਰਬ ਖਰਬ ਕਹਿਤਾ ਤੇ ਰੁਕਮਣੀ ਪੁੱਛਦੀ ਆ ਮਹਾਰਾਜ ਤੁਸੀਂ ਅਰਬ ਖਰਬ ਕਹਿ ਦਿੱਤਾ? ਕਹਿੰਦੇ ਮੈਂ ਪਾਸ਼ਾ ਖੇਡਦਾ ਪਿਆ ਆ ਤੇ ਮੈਂ ਤਾਂ ਅਰਬ ਖਰਬ ਕਿਹਾ ਕਿ ਮੈਨੂੰ ਇੰਨੇ ਸਾਰੇ ਨੰਬਰ ਆ ਜਾਣ, ਉੱਥੇ ਪੜਦਾ ਹੀ ਰੱਖਿਆ ਦੱਸਿਆ ਨਹੀਂ। ਇੱਥੇ ਉਸੇ ਵੇਲੇ ਅਰਬ ਖਰਬ ਸਾੜੀਆਂ ਉਹਨੂੰ ਪ੍ਰਾਪਤ ਹੋ ਗਈਆਂ, ਜਿਹੜੀਆਂ ਉਹ ਲਾਉਂਦੇ ਲਾਉਂਦੇ ਥੱਕ ਗਏ ਫਿਰ ਕਦੀ ਨਹੀਂ ਮੁੱਕੀਆਂ, ਢੇਰ ਲੱਗ ਗਏ ਫਿਰ ਮੁੱਕੀਆਂ ਨਹੀਂ। ਮੈਂ ਗੱਲ ਕਰਦਾ ਭਗਵਾਨ ਹਰ ਆਪੇ ਮੁਕਤ ਕਰਾਏ ਦਾ ਇੱਕ ਨਿਮਕ ਘੜੀ ਕਰ ਖਿਆਲ, ਜਦੋਂ ਨਿਮਕ ਘੜੀ ਖਿਆਲ ਸਾਡਾ ਗੁਰੂ ਵੱਲ ਨੂੰ ਜਾਂਦਾ। ਆਪਾਂ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚੋਂ ਸੁਣਦੇ ਹਾਂ ਕਿ ਹਰਨਾਕਸ਼ ਦਾ ਵੈਰ ਸੀ ਆਪਣੇ ਵਿਸ਼ਨੂੰ ਭਗਵਾਨ ਦੇ ਨਾਲ, ਵੈਰ ਸੀ ਵਿਸ਼ਨੂੰ ਭਗਵਾਨ ਦੇ ਨਾਲ ਤੇ ਆਪਣੀ ਸਿੰਘਣੀ ਆਪਣੀ ਘਰਵਾਲੀ ਦੇ ਕੋਲ ਵਿਸ਼ੇ ਵਾਸਤੇ ਜਿਸ ਵੇਲੇ ਗਿਆ, ਤੇ ਜਿਸ ਵੇਲੇ ਉਹਦਾ ਧਿਆਨ ਉਧਰ ਗਿਆ ਨਾ, ਤੇ ਧਿਆਨ ਜਾਣ ਦੇ ਭਗਵਾਨ ਵੱਲ ਧਿਆਨ ਗਿਆ ਕਿ ਜੇ ਮੇਰੇ ਘਰ ਪੁੱਤਰ ਪੈਦਾ ਹੋ ਜਾਏ ਤੇ ਉਹ ਰਾਜ ਸਾਂਭੇ ਤੇ ਮੈਂ ਵਿਸ਼ਨੂੰ ਕੋਲੋਂ ਆਪਣਾ ਬਦਲਾ ਲਵਾਂ ਮੇਰੇ ਭਰਾ ਨੂੰ ਉਹਨੇ ਮਾਰਿਆ। ਧਿਆਨ ਉਧਰ ਗਿਆ ਤੇ ਉਹਦੇ ਧਿਆਨ ਤੋਂ ਫਿਰ ਭਗਤ ਪੈਦਾ ਹੋ ਗਿਆ। ਸਤਿਗੁਰੂ ਵੱਲ ਧਿਆਨ ਕਿਸੇ ਦੁਸ਼ਮਣ ਦਾ ਵੀ ਚੱਲ ਗਿਆ ਤੇ ਸਤਿਗੁਰੂ ਵੱਲੋਂ ਅੰਮ੍ਰਿਤ, ਸਤਿਗੁਰੂ ਵੱਲੋਂ ਬਹੁਤ ਸਾਰੀ ਕਿਰਪਾ ਉਹਦੇ ਵੱਲ ਆ ਗਈ ਜਿੱਥੋਂ ਭਗਤ ਪੈਦਾ ਹੋ ਗਿਆ। ਕੱਲਰ ਵਿੱਚ ਕੌਲ ਉੱਗ ਗਿਆ, ਰਾਕਸ਼ਾਂ ਦੇ ਘਰ ਭਗਤ ਉੱਗ ਗਿਆ, ਸਿਰਫ ਮਾੜਾ ਜਿਹਾ ਧਿਆਨ ਉਧਰ ਗਿਆ ਸੀ। ਮੈਂ ਗੱਲ ਕਰ ਰਿਹਾ ਸੀ ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਆ, ਕਹਿੰਦੇ ਧਿਆਨ ਚਲ ਗਿਆ ਹਿਰਣੀ ਦਾ, ਜੰਗਲ ਦੇ ਵਿੱਚ ਹਿਰਣੀ ਮਿਰਗੀ ਪੇਟ ਵਿੱਚ ਬੱਚੇ ਆ, ਇੱਕ ਝਾੜੀ ਦੇ ਵਿੱਚ ਬੱਚਿਆਂ ਨੂੰ ਜਨਮ ਦੇਣ ਲੱਗੀ ਆ, ਪ੍ਰਸੂਤ ਦੀਆਂ ਪੀੜਾ ਸ਼ੁਰੂ ਹੋ ਗਈਆਂ, ਬੜੀ ਔਖੀ ਵਿਚਾਰੀ ਬੱਚਿਆਂ ਨੂੰ ਜਨਮ ਦੇਣ ਲੱਗੀ, ਅਥਾਹ ਪੀੜਾ ਮਾਤਾ ਨੂੰ ਉਸ ਵੇਲੇ ਹੁੰਦੀ ਹੈ। ਤੇ ਜਿਸ ਵੇਲੇ ਉਹ ਪੀੜਾ ਸ਼ੁਰੂ ਹੋਈ ਤੇ ਵਿਚਾਰੀ ਇੱਕ ਝਾੜੀ ਵਿੱਚ ਬੈਠੀ ਆ ਤੇ ਸ਼ਿਕਾਰੀ ਦੀ ਨਿਗਾਹ ਪੈ ਗਈ, ਇੱਕ ਪਾਸੇ ਉਹਨੇ ਜਾਲ ਲਾ ਦਿੱਤਾ, ਇੱਕ ਪਾਸੇ ਕੁੱਤੇ ਖੜੇ ਕਰ ਦਿੱਤੇ, ਤੇ ਜਦੋਂ ਹਵਾ ਆ ਰਹੀ ਸੀ ਉਧਰ ਅੱਗ ਲਾ ਦਿੱਤੀ, ਇੱਕ ਪਾਸੇ ਉਹ ਆਪ ਖਲੋ ਗਿਆ, ਉੱਤੇ ਉਹਨੇ ਬਾਝ ਛੱਡ ਦਿੱਤਾ। ਤੇ ਜਿਸ ਵੇਲੇ ਉਹ ਸਿਹਤ ਲੈ ਕੇ ਉਹਨੂੰ ਤੀਰ ਮਾਰਨ ਲੱਗਿਆ ਤੇ ਹਰਣੀ ਦਾ ਧਿਆਨ ਪੈ ਗਿਆ ਉਹਦੇ ਵੱਲ ਤੇ ਕਹਿੰਦੀ ਹਾ ਪ੍ਰਭੂ ਤੇਰੀ ਸ੍ਰਿਸ਼ਟੀ ਵਿੱਚ ਵਾਧਾ ਹੋ ਰਿਹਾ ਮੇਰੇ ਰਾਹੀਂ, ਮੈਂ ਤੇ ਮਾਤਾ ਤੇ ਇਸ ਵੇਲੇ ਮੈਂ ਭੱਜ ਵੀ ਨਹੀਂ ਸਕਦੀ, ਕੋਈ ਯਤਨ ਨਹੀਂ ਕਰ ਸਕਦੀ, ਆ ਬੱਚਿਆਂ ਨੂੰ ਮੈਂ ਜਨਮ ਦੇ ਲਾਂ ਫਿਰ ਭਾਵੇਂ ਇਹ ਮੈਨੂੰ ਮਾਰ ਲਵੇ ਤੇ ਮੈਨੂੰ ਇੰਨਾ ਤੇ ਮੌਕਾ ਦੇ, ਇੰਨਾ ਕੁ ਤੇ ਮੌਕਾ ਮੈਨੂੰ ਮਿਲ ਜਾਏ। ਭਗਵਾਨ ਵੱਲ ਧਿਆਨ ਚੱਲ ਗਿਆ ਤੇ ਜਿਸ ਵੇਲੇ ਉਹਨੇ ਕਮਾਨ ਤੇ ਤੀਰ ਕਮਾ ਚੜਾ ਕੇ ਜਦੋਂ ਖਿੱਚ ਕੇ ਛੱਡਣਾ ਹੀ ਸੀ ਤੇ ਛੂ ਕਰਕੇ ਤੀਰ ਲੱਗ ਜਾਣਾ ਸੀ, ਇੰਨੇ ਚਿਰ ਚ ਭਗਵਾਨ ਉਸੇ ਵੇਲੇ ਉੱਥੇ ਤਤ ਸਿੰਘ ਸਹਾਈ ਹੋਏ ਤੇ ਆ ਕੇ ਉਹਦੇ ਪੈਰ ਤੇ ਸਰਪ ਨੇ ਇੱਕ ਨੇ ਡੰਗ ਮਾਰ ਦਿੱਤਾ, ਸੱਪ ਨੇ ਜਦੋਂ ਉਹ ਤੀਰ ਛੱਡਣ ਵਾਲਾ ਸੀ ਉਸ ਵੇਲੇ ਡੰਗ ਮਾਰ ਦਿੱਤਾ, ਜਦੋਂ ਡੰਗ ਮਾਰਤਾ ਤੇ ਉਹ ਤਰਪ ਗਿਆ ਤੇ ਉਹ ਜਿਹੜਾ ਤੀਰ ਸੀ ਉਹ ਬਾਜ ਨੂੰ ਜਾ ਕੇ ਲੱਗ ਗਿਆ, ਸ਼ਰਨੀ ਨੂੰ ਨਹੀਂ ਲੱਗਿਆ ਬਾਜ ਨੂੰ ਲੱਗ ਗਿਆ। ਦੂਸਰੇ ਪਾਸੇ ਹੋਰ ਕੋਈ ਸ਼ਿਕਾਰ ਦੱਸਿਆ ਕੁੱਤੇ ਉਧਰ ਨੂੰ ਭੱਜ ਗਏ। ਹਵਾ ਦਾ ਰੁੱਖ ਬਦਲਿਆ, ਜਿੱਧਰ ਜਾਲ ਲੱਗਿਆ ਸੀ ਉਹ ਘਾਹ ਬੂਟ ਸਾੜਦਾ ਸਾੜਦਾ ਜਾਲ ਵੀ ਜਾ ਕੇ ਉਹਨੇ ਸਾੜ ਦਿੱਤਾ, ਚਾਰੇ ਪਾਸੇ ਖਾਲੀ ਹੋ ਗਏ। ਗੁਰੂ ਅਰਜਨ ਦੇਵ ਇਸ ਸਭ ਇਸ ਸਾਖੀ ਨੂੰ ਸੰਸਕ੍ਰਿਤੀ ਸਲੋਕਾਂ ਵਿੱਚ ਲਿਖਦੇ ਆ, ਮ੍ਰਿਗੀ ਪੇਖਿੰਤ ਬਧਕ ਪ੍ਰਾਹਾਰੇਣ ਅਹੋ ਜਸਰ ਖੇਣ ਗੋਪਾਲਾ ਨਾਨਕ ਰੋਮ ਨਾ ਸ਼ਿਦੇ ਤੇ। ਜਿਹਦਾ ਧਿਆਨ ਗੁਰੂ ਵੱਲ ਨੂੰ ਚੱਲ ਗਿਆ ਉਹਦਾ ਕੋਈ ਰੋਮ ਨਹੀਂ ਵਿੰਗਾ ਕਰ ਸਕਦਾ, ਇੱਕ ਵਾਲ ਨਹੀਂ ਤੋੜ ਸਕਦਾ। ਤਾਂ ਬਹੁਤ ਵਾਰੀ ਪੜ੍ਹਦੇ ਹੁੰਦੇ ਸੀ ਉਹ ਜੀ ਬਾਲ ਨਾ ਬਾਂਕਾ ਕਰ ਸਕੇ, ਬਾਲ ਨਾ ਬਾਂਕਾ ਕਰ ਸਕੇ, ਭਾਵੇਂ ਸਭ ਜਗ ਵੈਰੀ ਹੋਏ। ਬਾਲ ਨਾ ਬਾਂਕਾ ਕਰ ਸਕੇ, ਭਾਵੇਂ ਸਭ ਜਗ ਵੈਰੀ, ਲੱਖ ਬਾਹੇ ਕਿਆ ਕੀਜੇ, ਲੱਖਾਂ ਬਾਹਾਂ ਇੱਕ ਪਾਸੇ ਹੋਣ, ਜਿਹਦੇ ਵੱਲ ਗੁਰੂ ਆ ਉਹਦਾ ਕੋਈ ਬਾਲ ਨਹੀਂ ਬਾਂਕਾ ਕਰ ਸਕਦਾ। ਤੇ ਗੁਰੂ ਨੂੰ ਆਪਣੇ ਵੱਲ ਕਰਨਾ, ਇਹ ਜਦੋਂ ਅੰਦਰੋਂ ਹਿਰਦੇ ਵਿੱਚੋਂ ਹੂਕ ਉੱਠਦੀ ਹੈ ਨਾ, ਤੇ ਉਹ ਸਿੱਧੀ ਗੁਰੂ ਚਰਨਾਂ ਵਿੱਚ ਪਹੁੰਚ ਜਾਂਦੀ ਹੈ। ਜਿਹਦੀ ਜਿਹਦੀ ਹੂਕ ਗੁਰੂ ਚਰਨਾਂ ਵੱਲ ਨੂੰ ਗਈ, ਉਹਦੀ ਉਸੇ ਵੇਲੇ ਸਹਾਇਤਾ ਹੋ ਗਈ। ਭਾਵੇਂ ਉਹ ਕਹਿੰਦੇ ਹਰ ਕੇ ਭਜਨ ਕੌਣ ਕੌਣ ਨਹੀਂ ਤਾਰੇ, ਖਗ ਤਨ ਮ੍ਰਿਗ ਤਨ ਮੀਨ ਤਨ ਬ੍ਰਾਹ ਤਨ ਸਾਧੂ ਸੰਗ ਉਧਾਰੇ। ਭਾਵੇਂ ਉਹ ਸ਼ੇਰ ਭਾਵੇਂ ਉਹ ਸੂਰ ਦਾ ਤਨ ਹੋਏ ਤੇ ਭਾਵੇਂ ਪੰਛੀ ਦਾ ਤਨ ਹੋਏ, ਖਗ ਤਨ ਪੰਛੀ ਬ੍ਰਾਹ ਤਨ ਸੂਰ ਮ੍ਰਿਗ ਤਨ ਹਰਣ ਸਾਧੂ ਸੰਗ ਉਧਾਰੇ। ਉਹ ਕਿਸੇ ਨੇ ਗੁਰੂ ਦਾ ਆਸਰਾ, ਸਾਧੂ ਸਤਿਗੁਰੂ ਜੇ ਮਿਲੇ, ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਤੇ ਉਸੇ ਵੇਲੇ ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖਿਆ, ਉਹ ਕਹਿੰਦੇ ਨੇ ਸਤਿਗੁਰ ਦੀ ਮਹਿਮਾ ਨੂੰ ਕੋਈ ਜਾਣ ਤਾਂ ਨਹੀਂ ਸਕਦਾ। ਸੀਆਂ ਬਾਜਾਂ ਚਰਗਾਂ ਕੁਹੀਆਂ ਇਹਨਾਂ ਖਵਾਲੇ ਕਾਹ, ਕਾਹ ਖਾਣ ਤਿੰਨਾ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਦੇ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾਹ, ਏਤੇ ਜੀਵ ਜੀਵੇ ਲੈ ਸਾਹ ਜਿਵਾਲੇ ਤਾਂ ਕਿ ਅਸਾਹ, ਨਾਨਕ ਜਿਉਂ ਜਿਉਂ ਸੱਚੇ ਭਾਵੇ ਤਿਉਂ ਤਿਉਂ ਦੇਹ ਗਰਾਹ। ਇਹ ਸਤਿਗੁਰੂ ਇੰਨਾ ਕੁਛ ਕਰ ਸਕਦਾ, ਸੀਹਾਂ ਬਾਜਾਂ ਚਰਗਾਂ ਕੁਹੀਆਂ ਇਹ ਸਾਰੇ ਮਾਸ ਖਾਣ ਵਾਲੇ ਜਾਨਵਰ ਆ, ਸ਼ੇਰ ਤੇ ਬਾਜ ਤੇ ਚਰਗ ਤੇ ਕੁਹੀਆਂ ਮਾਸ ਖਾਣ ਵਾਲੇ, ਇਹਨਾਂ ਨੂੰ ਸਤਿਗੁਰੂ ਘਾਹ ਖਵਾ ਸਕਦਾ ਤਤ ਸਿੰਨ ਉਸੇ ਵੇਲੇ, ਇਹਨਾਂ ਖਵਾ ਲੇ ਘਾਹ, ਨਦੀਆਂ ਵਿੱਚ ਟਿੱਬੇ ਦਿਖਾਲੇ, ਜਿੱਥੇ ਚਿਰਾਂ ਤੋਂ ਸਾਲਾਂ ਤੋਂ ਸਦੀਆਂ ਤੋਂ ਨਦੀਆਂ ਵਗਦੀਆਂ ਉੱਥੇ ਟਿੱਬੇ ਹੋ ਸਕਦੇ ਆ, ਨਦੀਆਂ ਹੋਰ ਪਾਸੇ ਵਗ ਸਕਦੀਆਂ। ਇਹ ਤੇ ਬਹੁਤ ਵੱਡੀ ਗੱਲ ਆ ਗੁਰੂ ਕਰੇ ਤੇ। ਆਪਾਂ ਆਪਣੇ ਇਤਿਹਾਸ ਵਿੱਚੋਂ ਸੁਣਿਆ, ਮਾਤਾ ਦਾਨੀ ਆਪਣੀ ਜ਼ਿੰਦਗੀ ਵਿੱਚ ਤਿੰਨਾਂ ਦਰਿਆਵਾਂ ਸਿਓ ਦੋਸਤੀ, ਇਸ਼ਨਾਨ ਪਾਣੀ ਕਰਨ ਦਰਿਆ ਤੇ ਰੋਜ਼ ਜਾਂਦੀ ਆ ਨੇਤਨੇ ਮਿਆਂ, ਰੋਜ਼ ਦਾ ਨੇਤਨੇ ਮਿਆਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਜ਼ਿੰਦਗੀ ਬਤੀਤ ਹੁੰਦੀ ਗਈ, ਨਿਯਮ ਘਰੋਂ ਚੌਲ ਬਣਾਏ ਆ ਤੇ ਥੋੜਾ ਜਿਹਾ ਹਿੱਸਾ ਪਾਤਾ, ਲੈ ਮੈਂ ਵੀ ਅੱਜ ਆ ਸਕਿਆ ਤੇ ਤੂੰ ਵੀ ਸਕ ਲਾ, ਤੇਰੇ ਨਾਲ ਮੇਰਾ ਪਿਆਰ ਆ। ਕੜਾਹ ਪ੍ਰਸ਼ਾਦ ਬਣਾਇਆ ਤੇ ਥੋੜਾ ਹਿੱਸਾ ਪਾਣੀ ਵਿੱਚ ਲਿਆ ਕੇ ਪਾ ਦੇਣਾ, ਕੋਈ ਦਾਲ ਚੌਲ ਖੀਰ ਬਣਾਈ ਆ ਤੇ ਕੁਛ ਵੀ ਬਣਾਇਆ ਉਹ ਜ਼ਰੂਰ ਉਹਦੇ ਵਿੱਚ ਪਾ ਦੇਣਾ ਤੇ ਰੋਜ਼ ਇਸ਼ਨਾਨ ਕਰਨਾ, ਆਖਣਾ ਮੈਂ ਤੇਰੇ ਨਾਲ ਹੁਣ ਜਿੰਨੀ ਕੁ ਨਿਭੀ ਆ ਨਿਭਾ ਦਿੱਤੀ ਆ, ਹੁਣ ਮੈਂ ਬੁੱਢੀ ਹੋ ਗਈ ਆ। ਸੁਣਦਾ ਆ ਪਾਣੀ, ਆ ਤੂੰ ਬੁੱਢੀ ਹੋ ਗਈ ਆ, ਜਵਾਬ ਨਹੀਂ ਅੱਗਿਓ ਮਿਲਿਆ। ਤੇ ਫਿਰ ਆਉਂਦੀ ਆਉਂਦੀ ਮਾਤਾ ਜੀ ਕਹਿ ਆਈ, ਆਪੇ ਹੀ ਕਹਿ ਆਈ ਆ ਕਿ ਹੁਣ ਮੇਥੋਂ ਨੀ ਆ ਹੁੰਦਾ ਤੇ ਹੁਣ ਮੇਰੇ ਜਿੰਨੀ ਨਿਭਾ ਹੋਈ ਨਿਭਾਤੀ ਆ ਤੇ ਹੁਣ ਤੂੰ ਨੇੜੇ ਹੋ ਜਾ, ਜੇ ਮੇਥੋਂ ਨੀ ਆ ਹੁੰਦਾ ਤੇ ਤੂੰ ਹੀ ਨੇੜੇ ਹੋ ਜਾ। ਇੰਨੀ ਗੱਲ ਕਹਿਣ ਤੇ ਦਰਿਆ 5 ਕਿਲੋਮੀਟਰ ਜ਼ਮੀਨ ਨੂੰ ਢਾਉਂਦਾ ਢਾਉਂਦਾ ਪਿੰਡ ਦੇ ਲਾਗੇ ਆ ਗਿਆ। ਲੋਕਾਂ ਨੇ ਵੇਖਿਆ, ਰੌਲਾ ਪਾਤਾ, ਭੱਜ ਕੇ ਮਾਤਾ ਕੋਲ ਗਏ। ਮਾਤਾ ਇਸ ਵੇਲੇ ਕੋਈ ਚਾਰਾ ਨਹੀਂ ਹੈ, ਦਰਿਆ ਨੇ ਪਿੰਡ ਨੂੰ ਢਾ ਲਾ ਦਿੱਤੀ ਆ ਤੇ ਮਾਤਾ ਨੂੰ ਤੇ ਪਤਾ ਸੀ ਨਾ ਕਿ ਮੈਂ ਹੀ ਇਹਨੂੰ ਕਹਿ ਕੇ ਆਈ ਆ, ਮੈਂ ਕਹਿ ਕੇ ਆਈ ਆ। ਤੇ ਮਾਤਾ ਫਿਰ ਉੱਥੇ ਆਈ ਆ, ਆ ਕੇ ਉਹਨੂੰ ਕਹਿੰਦੀ ਆ, ਮੈਂ ਤੈਨੂੰ ਇਹ ਤਾਂ ਨਹੀਂ ਕਿਹਾ ਕਿ ਤੂੰ ਪਿੰਡ ਨੂੰ ਹੀ ਢਾ ਲਾ ਦੇ, ਮੈਂ ਤੈਨੂੰ ਨੇੜੇ ਵਗਣ ਵਾਸਤੇ ਕਿਹਾ ਸੀ, ਥੋੜਾ ਹੁਣ ਪਰੇ ਹੋ ਕੇ ਵਾਗੇ ਇੱਥੋਂ ਤੱਕ ਮੈਂ ਆ ਜਾਇਆ ਕਰੂੰਗੀ। ਜਿੱਥੇ ਮਾਤਾ ਨੇ ਕਿਹਾ, ਅੱਜ ਵੀ ਕਾਂਗੜੇ ਪਿੰਡ ਦੇ ਨਗਰ ਦੇ ਲਾਗੇ ਉਸੇ ਤਰੀਕੇ ਨਾਲ ਬਿਆਸਾ ਦਰਿਆ ਵਗਦਾ ਪਿਆ। ਨਾਮ ਜਪਣ ਵਾਲਾ ਗੁਰੂ ਦੀ ਮੈਂ ਗੱਲ ਕਰ ਰਿਹਾ ਸੀ, ਗੁਰੂ ਦਾ ਜੇ ਕੋਈ ਨਾਮ ਲੈ ਕੇ ਜਪੇ ਤੇ ਇਹ ਮੈਂ ਨਹੀਂ ਕੋਲੋਂ ਕਹਿੰਦਾ, ਫਰੀਦ ਜੀ ਕਹਿੰਦੇ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤੇ ਸਭ ਜਗ ਤੇਰਾ ਹੋਏ, ਇੱਕ ਦੀ ਕੀ ਗੱਲ ਕਰਨੀ ਆ, ਸਾਰੇ ਉਹਦੇ ਹੋ ਸਕਦੇ। ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ ਵਿੱਚੋਂ ਆਪਾਂ ਸੁਣਦੇ ਹਾਂ ਕਿ ਉੱਥੇ ਸੰਤ ਹਰਨਾਮ ਸਿੰਘ ਜੀ ਗੜਦੀ ਵਾਲੇ ਰਹਿੰਦੇ ਸੀ ਤੇ ਕਿਸੇ ਨੇ ਆ ਕੇ ਆਖਿਆ ਕਿ ਸੰਤ ਜੀ ਦਰਿਆ ਚੜ੍ਹ ਕੇ ਆ ਗਿਆ ਤੇ ਉਹ ਤੇ ਪਿੰਡ ਰੋੜਨ ਲੱਗਿਆ। ਅੱਛਾ ਚਲੋ ਬਈ, ਅਭੀ ਚਲਤੇ ਹੈ। ਛਿੱਟੀ ਹੱਥ ਵਿੱਚ ਫੜ ਲਈ, ਵਾਹੋ ਦਹੀ ਚਲੇ ਗਏ। ਪਾਣੀ ਨੂੰ ਛਿੱਟੀ ਲਾ ਕੇ ਨਾ ਆਖਿਆ ਉਧਰ ਕੋ ਹੋ ਜਾ। ਨਾਮ ਜਪਣ ਵਾਲੇ ਦੀ ਕਿਹਦੀ ਗੱਲ ਕਰਨੀ ਆ, ਪਾਣੀ ਨੂੰ ਛਿੱਟੀ ਲਾ ਕੇ ਆਖਿਆ ਉਧਰ ਹੋ ਜਾ। ਕਦੀ ਸਤਿਗੁਰੂ ਰਾਮ ਸਿੰਘ ਜੀ ਚਨਾਬ ਦਰਿਆ ਨੂੰ ਛਿੱਟੀ ਲਾਈ ਸੀ, ਛਿੱਟੀ ਲਾ ਕੇ ਆਖਿਆ ਥਿਰ ਹੋ ਜਾ, ਫਿਰ ਹੋ ਜਾ। ਜੰਮਿਆ ਹੋਇਆ ਪਾਣੀ, ਵਗਦਾ ਪਾਣੀ ਤਤ ਸ਼ਨ ਜੰਮ ਗਿਆ। ਉੱਤੇ ਬਰਫ਼ ਦੇ ਉੱਤੇ ਤਾਜ਼ੀ ਬਰਫ਼ ਪਈ ਹੋਵੇ ਤੇ ਉਹਦੇ ਉੱਤੇ ਤੁਰੀਏ ਤੇ ਉਹਦੇ ਵਿੱਚ ਪੈਰ ਖੁੱਭ ਜਾਂਦੇ ਆ। ਚਿਰਾਂ ਤੋਂ ਬਰਫ਼ ਜੰਮੀ ਹੋਵੇ, ਅਥਾਹ ਠੰਡ ਹੋਏ ਤੇ ਉਹਦੇ ਤੇ ਤੁਰੇ ਫਿਰੀਏ ਤੇ ਉਹ ਖੁਰਦੀ ਨਹੀਂ ਤੇ ਉਹ ਬੜੀ ਕਰੜੀ ਪੱਥਰ ਵਰਗੀ ਹੋ ਜਾਂਦੀ ਹੈ, ਉਹ ਖੁਰਦੀ ਨਹੀਂ ਹੈ। ਤੇ ਇੱਕਦਮ ਛੁੱਟੀ ਲਾਉਂਦਿਆਂ ਸਰ ਫਿਰ ਪਾਣੀ ਉਸੇ ਵੇਲੇ ਜੰਮ ਗਿਆ ਤੇ ਸੱਚੇ ਪਾਤਸ਼ਾਹ ਉਸ ਵਗਦੇ ਪਾਣੀ ਦੇ ਉੱਪਰ ਸਣੇ ਪਵੇ, ਸੁੱਕੇ ਪਵੇ, ਪਾਰ ਲੰਘੇ। ਲੋਕਾਂ ਨੇ ਵੇਖਿਆ, ਹਰ ਤੇ ਹਰ ਜਨ ਦੁਈ ਇੱਕ ਹੈ। ਜਦੋਂ ਨਾਮ ਦੀ ਸਾਂਝ ਕਿਸੇ ਵਿੱਚ ਹੁੰਦੀ ਹੈ, ਜਦੋਂ ਗੁਰੂ ਵੱਲ ਮਨ ਬਣਦਾ, ਗੁਰੂ ਵਾਲਾ ਜਦੋਂ ਮਨ ਗੁਰੂ ਨਾਲ ਜੁੜਦਾ ਤੇ ਇਹ ਸ਼ਕਤੀ ਗੁਰੂ ਕੋਲੋਂ ਫਿਰ ਪ੍ਰਾਪਤ ਹੁੰਦੀ ਆ। ਜੋ ਜੋ ਚਿਤਵੇ ਸਾਧ ਜਨ, ਉਸ ਵੇਲੇ ਫਿਰ ਜੋ ਚਿਤਵੇ ਆ ਜਾਏ ਉਹ ਤਤ ਸਿਨ ਹੁੰਦਾ। ਮੈਂ ਗੱਲ ਕਰ ਰਿਹਾ ਸੀ ਕਿ ਐਸੇ ਸਤਿਗੁਰ ਦਾ ਤੇ ਮਾੜਾ ਜਿਹਾ ਧਿਆਨ ਜੇ ਕਿਸੇ ਦਾ ਉਹਦੇ ਵੱਲ ਜਾਂਦਾ ਤੇ ਉਹ ਜਿੰਨੀ ਮਰਜ਼ੀ ਸ਼ਕਤੀ ਗੁਰੂ ਕੋਲੋਂ ਲੈ ਸਕਦਾ, ਜੋ ਕੰਮ ਮਰਜ਼ੀ ਜੋ ਚਾਹੇ ਉਹ ਗੁਰੂ ਕੋਲੋਂ ਕਰਾ ਸਕਦਾ। ਕਿ ਜੇ ਕੋਈ ਸੱਚੀ ਮੁੱਚੀ ਭਗਤੀ ਬਣ ਜਾਏ ਗੁਰੂ ਦਾ, ਓ ਤੂੰ ਭਗਤਾਂ ਕੇ ਵਸ, ਓ ਭਗਤਾਂ ਤਾਣ ਤੇਰਾ, ਤੂੰ ਭਗਤਾਂ ਕੇ ਵਸ, 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 ਭਗਤਾਂ ਤਾਣ ਤੇਰਾ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, 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 ਤੂੰ ਭਗਤਾਂ ਕੈ ਵਸ, ਭਗਤਾਂ ਤੇਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ, ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਸਭ ਕੋ ਤੇਰੇ ਵਸ ਅਗਮ ਗੋਚਰਾ ਸਭ ਕੋ ਤੇਰੇ ਵਸ ਅਗਮ ਅਗੋਚਰਾ ਤੇ ਤੂੰ ਭਗਤਾਂ ਕੇ ਵਸ ਤੇ ਭਗਤਾਂ ਸਤਿਗੁਰਾਂ ਦੀ ਜਿੰਨੀ ਸ਼ਕਤੀ ਆ ਉਹ ਭਗਤਾਂ ਦੇ ਹਵਾਲੇ ਹੋ ਜਾਂਦੀ ਆ ਪੁੱਤਰ ਦੇਣੇ ਹੋਣ ਤੇ ਭਗਤਾਂ ਦੇ ਹੱਥ ਚਾਬੀਆਂ ਦੁਨੀਆਂ ਦਾ ਆਕਾਸ਼ਾਂ ਪਤਾਲਾਂ ਦਾ ਕੋਈ ਕੰਮ ਕਰਨਾ ਹੋਏ ਤੇ ਚਾਬੀ ਭਗਤਾਂ ਦੇ ਹੱਥ ਵਿਚ ਆ ਜਿਹਦੀ ਮਰਜ਼ੀ ਤੇ ਸੱਚੇ ਪਾਤਸ਼ਾਹ ਗੁਰਬਾਣੀ ਚ ਲਿਖਿਆ ਪ੍ਰਭ ਜੀ ਵਸੇ ਉਹ ਰਸਨਾ ਤੇ ਵਾਸਾ ਕਰਦਾ ਕਿ ਤੂੰ ਅੰਦਰੋਂ ਬੋਲੀ ਜਾ ਤੇ ਮੈਂ ਕਰੀ ਜਾਂਦਾ ਅੰਦਰੋਂ ਹਿਰਦੇ ਚੋ ਜਿੱਦਾਂ ਦੀ ਆਵਾਜ਼ ਉਹ ਮੂੰਹ ਤੇ ਬੈਠਾ ਜ਼ਬਾਨ ਤੇ ਬੈਠਾ ਸੁਣਦਾ ਤੇ ਅਗਲੇ ਬੰਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਅੰਦਰੋਂ ਆਗਿਆ ਹੋਈ ਆ ਭਗਤ ਦੀ ਇਥੋਂ ਸਤਿਗੁਰੂ ਬੋਲਿਆ ਉਸੇ ਵੇਲੇ ਸੰਸਾਰ ਵਿਚ ਵਰਤ ਗਿਆ ਹਰ ਹਰ ਘੱਟ ਘੱਟ ਮੁਖ ਭਣਿਆ ਉਸੇ ਵੇਲੇ ਵਰਤ ਗਿਆ ਸੰਸਾਰ ਵਿਚ ਜੋ ਬੋਲਿਆ ਪਰ ਭਗਤ ਸਤਿਗੁਰ ਪੁਰਖ ਸੋਈ ਜਸ ਹਰ ਪ੍ਰਭ ਭਾਣਾ ਭਾਵੇ ਜਿਹਨੂੰ ਗੁਰੂ ਦੀ ਗੱਲ ਚੰਗੀ ਲੱਗਦੀ ਹੈ ਜਿਹਨੂੰ ਗੁਰੂ ਦਾ ਦਰਸ਼ਨ ਚੰਗਾ ਲੱਗਦਾ ਜਿਹਨੂੰ ਗੁਰੂ ਦੀ ਰਹਿਣੀ ਚੰਗੀ ਲੱਗਦੀ ਹੈ ਜਿਹਨੂੰ ਗੁਰੂ ਦੀ ਕਰਨੀ ਚੰਗੀ ਲੱਗਦੀ ਹੈ ਉਹ ਭਗਤ ਆ ਜਿਹੜਾ ਹਰ ਵੇਲੇ ਇਹ ਸੋਚਦਾ ਰਹੇ ਕਿ ਕਿਤੇ ਮੇਰਾ ਸਤਿਗੁਰੂ ਰੁੱਸ ਨਾ ਜਾਏ ਕਿਤੇ ਨਾਰਾਜ਼ ਨਾ ਹੋ ਜਾਏ ਜਿਹਨੂੰ ਭੈ ਆ ਨਾ ਉਹ ਭਗਤ ਆ ਜਿਹਨੂੰ ਇਹ ਗਿਆਨ ਆ ਨਾ ਕਿ ਕਿਤੇ ਗੁਰੂ ਨਾ ਰੁੱਸ ਜਾਏ ਜਿਹੜੀ ਕਰਨੀ ਮੈਂ ਕਰਨ ਲੱਗਿਆ ਇਹ ਕਿਤੇ ਗੁਰੂ ਨੂੰ ਨਾਰਾਜ਼ ਨਾ ਕਰ ਦੇ ਕਿਤੇ ਗੁਰੂ ਨਾਲੋਂ ਮੇਰਾ ਨਾਤਾ ਨਾ ਤੋੜ ਦੇਵੇ ਕਰਨ ਤੋਂ ਪਹਿਲਾਂ ਜਿਹੜਾ ਗਿਆਨ ਜਿਹਨੂੰ ਜਿਹੜਾ ਸੋਚਦਾ ਨਾ ਕਰਦਾ ਨਹੀਂ ਸੋਚਦਾ ਕਿ ਇਹ ਨਹੀਂ ਕਰਨਾ ਬਈ ਇਹ ਨਹੀਂ ਗੁਰੂ ਨੂੰ ਚੰਗਾ ਲੱਗਦਾ ਉਹ ਭਗਤ ਆ ਭੈ ਵੀ ਰਵੇ ਤੇ ਗਿਆਨ ਵੀ ਹੋਵੇ ਭਗਤ ਭੈ ਭਗ ਭੱਬੇ ਤੋਂ ਭੈ ਤੇ ਗੱਗੇ ਤੋਂ ਗਿਆਨ ਤੇ ਤੱਗੇ ਤੱਤੇ ਤੋਂ ਫਿਰ ਤਿਆਗ ਜਿਹੜੀ ਗੱਲ ਗੁਰੂ ਨੂੰ ਨਹੀਂ ਚੰਗੀ ਲੱਗਦੀ ਜਿਹੜਾ ਬਾਣਾ ਗੁਰੂ ਨੂੰ ਨਹੀਂ ਚੰਗਾ ਲੱਗਦਾ ਜਿਹੜਾ ਖਾਣਾ ਗੁਰੂ ਨੂੰ ਨਹੀਂ ਚੰਗਾ ਲੱਗਦਾ ਜਿਹੜਾ ਸੋਣਾ ਬੋਲਣਾ ਗੁਰੂ ਨੂੰ ਨਹੀਂ ਚੰਗਾ ਲੱਗਦਾ ਜਦੋਂ ਭਗਤ ਉਹ ਨਹੀਂ ਕਰਦਾ ਨਾ ਤੇ ਫਿਰ ਉਹ ਦੋਨੋਂ ਹਾਰ ਤੇ ਹਾਰ ਜਨ ਦੋਈ ਇੱਕ ਹੈ ਉਹ ਫਿਰ ਦੋਵੇਂ ਇੱਕ ਹੋ ਜਾਂਦੇ ਅੰਦਰੋਂ ਹਾਰ ਤੇ ਹਾਰ ਜਨ ਸਤਿਗੁਰੂ ਤੇ ਸਿੱਖ ਦੋਵੇਂ ਇੱਕ ਹੋ ਜਾਂਦੇ ਪਰ ਤੂੰ ਸੰਤਾਂ ਦਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭੋਗਸ ਨਾਹੀ ਤੇ ਜਮ ਨਹੀਂ ਆਵੇ ਨੇਰੇ ਜਦੋਂ ਸੰਤ ਬਣ ਗਿਆ ਭਗਤ ਬਣ ਗਿਆ ਤੇ ਫਿਰ ਉਹਦੇ ਲਾਗੇ ਦੁਨੀਆਂ ਦੀ ਕੋਈ ਸ਼ਕਤੀ ਜਿਹੜੀ ਉਹਨੂੰ ਤੰਗ ਕਰਨ ਵਾਸਤੇ ਨਹੀਂ ਪਹੁੰਚਦੀ ਉਹ ਜਦੋਂ ਪਹੁੰਚੇਗਾ ਉਹਦੀ ਸਹਾਇਤਾ ਵਾਸਤੇ ਸਤਿਗੁਰੂ ਪਹੁੰਚੇਗਾ ਸਤਿਗੁਰ ਦੀ ਸ਼ਰਨ ਵਿੱਚ ਸਾਰੇ ਸੁੱਖ ਨੇ ਸਤਿਗੁਰ ਦੀ ਸ਼ਰਨ ਜਿਨ੍ਹਾਂ ਨੇ ਲੈ ਲਈ ਉਹ ਕਿਤੇ ਸੰਸਾਰ ਵਿੱਚ ਬੈਠੇ ਹੋਣ ਉੱਥੇ ਉਹਨਾਂ ਦੀ ਸਹਾਇਤਾ ਹੋ ਜਾਂਦੀ ਆ ਮੈਂ ਗੱਲ ਭਗਤ ਦੀ ਕਰ ਰਿਹਾ ਸੀ ਤੇ ਸੰਤ ਸੋਈ ਸੰਤ ਜੋ ਭਾਵ ਹੈ ਰਾਮ ਰਾਮ ਗੋਬਿੰਦ ਕਹਿ ਇੱਕ ਹੈ ਕਾਮ ਸੋ ਸਿੱਖ ਸਖਾ ਬੰਧ ਪੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਉਹੀ ਸਿੱਖ ਆ ਉਹੀ ਬੰਧ ਪਿਆ ਉਹੀ ਸਤਿਗੁਰੂ ਕਹਿੰਦੇ ਮੇਰਾ ਭਾਈ ਮੇਰਾ ਪਿਆਰਾ ਜਿਹੜਾ ਮੇਰੇ ਕਹਿਣੇ ਵਿੱਚ ਆ ਜਿਹੜਾ ਆਪਣੀ ਮਰਜ਼ੀ ਕਰਦਾ ਮਨ ਦੇ ਆਖੇ ਲੱਗਦਾ ਉਹ ਤੇ ਮਨਮੁਖ ਆ ਮਨਮੁਖ ਆਵੇ ਮਨਮੁਖ ਜਾਵੇ ਹੈ ਮਨਮੁਖ ਫਿਰ ਫਿਰ ਚੋਟਾਂ ਖਾਵੇ ਜਿਤਨੇ ਨਰਕ ਸੇ ਮਨਮੁਖ ਭੋਗੇ ਤੇ ਗੁਰਮੁਖ ਲੇਪ ਨਾ ਮਾਸਾ ਹੋਏ ਤੇ ਮੈਂ ਕਹਿੰਦਾ ਭਗਤ ਬਣੇ ਤੇ ਕਿੱਦਾਂ ਬਣੇ ਭਗਤ ਨੂੰ ਇਹ ਸਾਰੇ ਸੁੱਖ ਆ ਭਗਤ ਕੋਲ ਇੰਨੀ ਸ਼ਕਤੀ ਆ ਭਗਤ ਜੋ ਬੋਲਦਾ ਉਸੇ ਵੇਲੇ ਹੁੰਦਾ ਭਗਤ ਦੇ ਆਖਿਆ ਮੁਰਦੇ ਜੀਦੇ ਹੋ ਜਾਂਦੇ ਬਿਮਾਰ ਰੋਗੀ ਠੀਕ ਹੋ ਜਾਂਦੇ ਆ ਇੱਕ ਭਗਤ ਦੀ ਗੱਲ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਉਪਦੇਸ਼ ਵਿੱਚੋਂ ਆਪਾਂ ਸੁਣੀ ਆ ਬਹੁਤ ਵਾਰੀ ਕਿ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਉਹ ਜਦੋਂ ਉਹ ਲਾਹੌਰ ਦੇ ਇਲਾਕੇ ਵਿੱਚ ਦੜਪ ਦੇ ਇਲਾਕੇ ਵਿੱਚ ਉਹ ਸਿੱਖ ਗਿਆ ਤੇ ਸੱਚੇ ਜੈਮਲ ਸਿੰਘ ਉਹਦਾ ਨਾਂ ਉੱਥੇ ਮਹਾਂਮਾਰੀ ਦੀ ਬਿਮਾਰੀ ਫੈਲੀ ਹੋਈ ਸੀ ਮਹਾਂਮਾਰੀ ਦੀ ਬਿਮਾਰੀ ਫੈਲੀ ਹੋਈ ਤੇ ਲੋਕ ਉਲਟੀ ਆਵੇ ਤੇ ਮਰ ਜਾਏ ਜਿਹਨੂੰ ਉਲਟੀ ਆਏ ਉਹ ਮਰ ਜਾਏ ਤੇ ਏਦਾਂ ਬੜੇ ਲੋਕ ਮਰਨ ਡੇ ਹੋਏ ਤੇ ਇੱਕ ਮਾਈ ਨੇ ਜਾ ਕੇ ਆਖਿਆ ਜੀ ਸੰਤ ਜੀ ਤੁਹਾਡੇ ਹੁੰਦਿਆ ਮੇਰਾ ਪੁੱਤਰ ਤੇ ਸੰਤ ਫਟਾਫਟ ਉੱਥੇ ਗਏ ਉਹਦੇ ਗਲ ਵਿੱਚ ਆਪਣੀ ਖੂੰਡੀ ਪਾ ਕੇ ਕਹਿੰਦੇ ਉੱਠ ਤੈਨੂੰ ਕੀ ਹੋਇਆ ਗਲ ਵਿੱਚ ਖੂੰਡੀ ਪਾ ਕੇ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆਂਦਾ ਫਿਰ ਮੌਤ ਨਹੀਂ ਆਈ ਉਸ ਇਲਾਕੇ ਚੋਂ ਮੌਤ ਹੀ ਭਜਾ ਦਿੱਤੀ ਉਸ ਇਲਾਕੇ ਚੋਂ ਬਿਮਾਰੀ ਭਜਾ ਦਿੱਤੀ ਭਜਾ ਵੀ ਸਕਦੇ ਆ ਤੇ ਇਹਨਾਂ ਦੇ ਆਖਿਆ ਆ ਵੀ ਸਕਦੀ ਆਪਾਂ ਅਕਾਲ ਮੇਲਾ ਹੋਇਆ ਮੁਕਤਸਰ ਆ ਲਾਗੇ ਲੋਹਗੜ ਪਿੰਡ ਆ ਉੱਥੋਂ ਦਾ ਭਾਈ ਸਤਿਗੁਰਾਂ ਦਾ ਪਿਆਰਾ ਇੱਕ ਸਿੱਖ ਉਹ ਆਪਣੀ ਮਾਤਾ ਨੂੰ ਕਹਿੰਦਾ ਮਾਂ ਮੇਰਾ ਜੀ ਕਰਦਾ ਮੈਂ ਮੁਕਤਸਰ ਜਾ ਕੇ ਦਰਸ਼ਨ ਮੇਲਾ ਕਰਾਵਾਂ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕਰਕੇ ਸਿੱਖਾਂ ਨੂੰ ਮੁਕਤੀ ਬਖਸ਼ੀ ਉਹਨਾਂ ਦੇ ਸਾਰੇ ਗੁਨਾਹ ਮਾਫ਼ ਕੀਤੇ ਉਹਨਾਂ ਨੂੰ ਦਰਗਾਹ ਵਿੱਚ ਥਾਂ ਬਖਸ਼ਿਆ ਉਸ ਪਵਿੱਤਰ ਥਾਂ ਦਾ ਮੈਂ ਦਰਸ਼ਨ ਕਰਕੇ ਆਵਾਂ ਤੇ ਮਾਂ ਦੇ ਮੂੰਹੋਂ ਸਹਿਜ ਨਾਲ ਨਿਕਲ ਗਿਆ, ਪੁੱਤਰ ਨਹੀਂ ਜਾਈਦਾ ਇਹੋ ਜਿਹੇ ਥਾਵਾਂ ਤੇ, ਮਹਾਮਾਰੀ ਫੈਲ ਜਾਂਦੀ ਹੈ। ਇੱਕੋ ਹੀ ਬਚਨ ਅਚਾਨਕ ਹੀ ਮਾਂ ਦੇ ਮੂੰਹੋਂ ਪੁੱਤਰ ਨੂੰ ਰੋਕਣ ਵਾਸਤੇ ਕਿਹਾ ਸੀ ਕਿ ਨਾ ਜਾਏ, ਕਿਉਂਕਿ ਉਹਨਾਂ ਲੋਕਾਂ ਨੇ ਫੈਲਾ ਦਿੱਤਾ ਹੋਇਆ ਸੀ ਗੁਰਦੁਆਰਿਆਂ ਵਿੱਚ ਚਿੱਠੀਆਂ ਭੇਜ ਕੇ ਕਿ ਜਿਹੜੇ ਕੁੱਕੇ ਆ ਮੁਸਲਮਾਨੀ ਕਲਾਮ ਪੜ੍ਹਦੇ ਆ ਇਹਨਾਂ ਨੂੰ ਤਖਤਾਂ ਤੇ ਨਾ ਚੜ੍ਹਨ ਦਿੱਤਾ ਜਾਏ। ਤੇ ਮਾਂ ਨੇ ਤੇ ਪੁੱਤਰ ਨੂੰ ਡਰ ਦੇਣ ਵਾਸਤੇ ਕਿ ਨਾ ਜਾ ਇਸ ਵਾਸਤੇ ਕਿਹਾ ਸੀ, ਪਰ ਮਾਂ ਦੇ ਮਨ ਵਿੱਚ ਇਹ ਗੱਲ ਨਹੀਂ ਸੀ ਕਿ ਉੱਥੇ ਬਿਮਾਰੀ ਫੈਲ ਜਾਵੇ, ਇਹ ਨਹੀਂ ਸੀ ਮਨ ਵਿੱਚ, ਪਰ ਰਸਨਾ ਤੋਂ ਇਹ ਸ਼ਬਦ ਨਿਕਲ ਗਿਆ। ਫਿਰ ਵੀ ਮਾਂ ਨੇ ਮਾਂ ਕੋਲੋਂ ਆਗਿਆ ਲੈ ਕੇ ਜਦੋਂ ਇਹ ਸਿੱਖ ਸਤਿਗੁਰਾਂ ਦਾ ਉੱਥੇ ਜਾਂਦਾ ਮੱਥਾ ਟੇਕਣ, ਤੇ ਫਿਰ ਉਹ ਥੋੜਾ ਜਿਹਾ ਵਿਵਾਦ ਉੱਥੇ ਹੋ ਗਿਆ ਕਿ ਤੁਸੀਂ ਮੁਸਲਿਆਂ ਦਾ ਕੀ ਕੰਮ ਹੈ ਗੁਰਦੁਆਰਿਆਂ ਵਿੱਚ, ਉਹਨੇ ਆਖਿਆ ਮੱਥਾ ਟੇਕ ਲੈਣ ਦਿਓ। ਉੱਥੋਂ ਜਦੋਂ ਉਹ ਵਾਪਸ ਮੁੜਿਆ, ਉਹਨੇ ਡੰਡਾ ਮਾਰਿਆ ਧਰਤੀ ਤੇ ਡਿੱਗ ਪਿਆ, ਤੇ ਉੱਥੋਂ ਜਦੋਂ ਉਹ ਵਾਪਸ ਮੁੜਿਆ ਤੇ ਆ ਕੇ ਆਪਣੇ ਜਦੋਂ ਸਰੀਰ ਦਾ ਉਹਦੇ ਦਾ ਇਲਾਜ ਤੇ ਉਹਨੇ ਕੀਤਾ, ਆਪਣਾ ਆਰਾਮ ਹੋ ਗਿਆ, ਪਰ ਬੁਰਾ ਭਲਾ ਨਹੀਂ ਚਿਤਵਿਆ। ਪਰ ਮਾਂ ਦੇ ਮੂੰਹੋਂ ਅਚਾਨਕ ਨਿਕਲਿਆ ਸੀ ਉੱਥੇ ਡਾਕੀ ਦੀ ਬਿਮਾਰੀ ਫੈਲ ਗਈ, ਮਹਾਂਮਾਰੀ। ਮਹਾਂਮਾਰੀ ਜਿਹਨੂੰ ਉਲਟੀ ਆਏ ਉਹ ਮਰ ਜਾਏ, ਜਿਹਨੂੰ ਟੱਟੀਆਂ ਦਸਤ ਲੱਗਣ ਉਸੇ ਵੇਲੇ ਮਰ ਜਾਏ। ਅੰਦਰ ਹੈ ਅੰਦਰ ਸਭ ਦੇ ਉੱਥੇ ਹਵਾ ਵਿੱਚ ਹੈਜਾ ਫੈਲ ਗਿਆ, ਤੇ ਹਵਾ ਜਿਹਨੂੰ ਲੱਗਦੀ ਆ, ਸੱਥਰਾਂ ਦੇ ਸੱਥਰ ਲੈਣ ਲੱਗੇ, ਲੋਕ ਲੱਗੇ ਮਰਨ, ਲੋਕ ਉੱਥੇ ਲੱਗੇ ਮਰਨ। ਫਿਰ ਤੇ ਫਿਰ ਉਹ ਸਿੱਖ ਜਦੋਂ ਠੀਕ ਹੋ ਗਿਆ ਤੇ ਉਹ ਪਾਣੀ ਦਾ ਗੜਵਾ ਲੈ ਕੇ ਮੈਦਾਨ ਵਾਸਤੇ ਜਦੋਂ ਚੱਲਿਆ, ਤੇ ਜਦੋਂ ਉਹਨੇ ਵੇਖਿਆ ਕਿ ਜਿਹਨੇ ਮੈਨੂੰ ਸਿਰ ਵਿੱਚ ਲੋਹੇ ਦਾ ਸਲੋਤਰ ਮਰਿਆ ਸੀ, ਉਹ ਨਿਹੰਗ ਸਿੰਘ ਵੀ ਮਰਨ ਦੇ ਕਿਨਾਰੇ ਪਹੁੰਚਿਆ, ਤੇ ਮੂੰਹ ਤੇ ਉਹ ਪਾਣੀ ਅੱਡਿਆ ਤੇ ਉਹਦੇ ਮੂੰਹ ਚ ਪਾਣੀ ਪਾ ਕੇ ਉਹਨੂੰ ਜੀਵਨ ਦਾਨ ਦੇਣ ਵਾਸਤੇ ਫਿਰ ਉੱਥੇ ਖਲੋ ਕੇ ਉਹਦੇ ਪੁੱਤਰ ਮਾਤਾ ਦੇ ਪੁੱਤਰ ਨੇ ਉੱਥੇ ਫਿਰ ਅਰਦਾਸ ਕੀਤੀ, ਆਖਿਆ ਸੱਚੇ ਪਾਤਸ਼ਾਹ ਇਹ ਮਹਾਂਮਾਰੀ ਨੂੰ ਸਮੇਟ ਲਾ, ਇਹਨਾਂ ਜੀਆਂ ਦਾ ਕੀ ਦੋਸ਼ ਆ। ਮਾਂ ਦੇ ਕਿਹਾ ਮਹਾਂਮਾਰੀ ਫੈਲ ਗਈ ਆ, ਪੁੱਤਰ ਦੇ ਅਰਦਾਸ ਕੀਤਿਆਂ ਉਹ ਬਿਮਾਰੀ ਉੱਥੋਂ ਹਟ ਗਈ ਆ। ਮੈਂ ਗੱਲ ਕਰ ਰਿਹਾ ਕਿ ਜੇ ਕੋਈ ਗੁਰੂ ਦੀ ਭਗਤੀ ਕਰਦਾ ਭਜਨ ਕਰਦਾ ਤੇ ਉਹਦੇ ਆਖਿਆ ਕੀ ਨਹੀਂ ਹੋ ਸਕਦਾ, ਸਭ ਕੁਛ ਹੋ ਸਕਦਾ। ਤੇ ਭਗਤ ਬਣਨ ਦੀ ਮੈਂ ਗੱਲ ਕਰ ਰਿਹਾ, ਭਗਤ ਬਣੂਗਾ ਕਿੱਦਾਂ, ਭਗਤ ਹੁੰਦਾ ਤੇ ਬੜਾ ਚੰਗਾ, ਭਗਤ ਦੇ ਆਖੇ ਸਤਿਗੁਰੂ ਲੱਗਦਾ, ਭਗਤਾਂ ਦੀ ਕਾਰ ਸਤਿਗੁਰੂ ਕਮਾਉਂਦਾ, ਸਤਿਗੁਰੂ ਦੀ ਕੀ ਗੱਲ ਕਰਨੀ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਇਹ ਮਾਇਆ ਵੀ ਦਾਸੀ ਆ, ਰਿੱਧੀਆਂ ਸਿੱਧੀਆਂ ਉਹਨਾਂ ਪਿੱਛੇ ਲੱਗੀਆਂ ਫਿਰਨ, ਇਹ ਵੀ ਉਹਨਾਂ ਦੀਆਂ ਦਾਸੀਆਂ, ਮੁਕਤ ਜੁਗਤ ਨਾਵੇ ਕੀ ਦਾਸੀ, ਸਾਰੀਆਂ ਮੁਕਤੀਆਂ ਸਾਰੀਆਂ ਜੁਗਤੀਆਂ ਸਾਰੀਆਂ ਨਿਧੀਆਂ ਇਹ ਨਾਮ ਦੀਆਂ ਦਾਸੀਆਂ, ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦਾ ਦਾਸ ਬਣ ਕੇ ਉਹਨਾਂ ਦੇ ਕੰਮ ਕਰਦਾ। ਤੇ ਮੈਂ ਗੱਲ ਕਰ ਰਿਹਾ ਸੀ ਭਗਤ ਫਿਰ ਏਦਾਂ ਦਾ ਬੰਦਾ ਜਿਹੜਾ ਇੰਨੀ ਪਾਵਰ ਰੱਖਣ ਵਾਲਾ ਉਹ ਬਣਿਆ ਕਿਵੇਂ ਜਾਵੇ। ਕਹਿੰਦੇ ਮਾਂ ਕੀ ਰਗਤ, ਮਾਂ ਦਾ ਸੁੱਚਾ ਖੂਨ ਹੋਏ ਪਵਿੱਤਰ ਖੂਨ, ਮਾਂ ਦਾ ਸੁੱਚਾ ਖੂਨ ਹੋਏ, ਜਿਹੜਾ ਸੁੱਚਾ ਖੂਨ ਆ ਨਾ ਉਹਦੀ ਸੋਚ ਚੰਗੀ, ਅੰਦਰੋਂ ਜਦੋਂ ਸੋਚ ਆਏਗੀ ਤੇ ਚੰਗੀ ਆਏਗੀ, ਚੰਗਾ ਕਰਮ ਫੁਰੇਗਾ, ਚੰਗਾ ਉਹਨੂੰ ਬੋਲਣਾ ਬੋਲਬਾਣੀ ਫੁਰੇਗੀ। ਮਾਂ ਦਾ ਸੁੱਚਾ ਖੂਨ, ਮਾਂ ਦਾ ਸੁੱਚਾ ਦੁੱਧ, ਮਾਂ ਕੀ ਰਗਤ ਪਿਤਾ ਬਿਧ ਧਾਰਾ, ਚੰਗੀ ਮਾਂ ਹੋਏਗੀ ਤੇ ਚੰਗੀ ਬੱਚੇ ਦੀ ਸਿਰਜਣਾ ਹੋਏਗੀ। ਜਿਸ ਵੇਲੇ ਬੱਚਾ ਪੇਟ ਹੋਏਗਾ ਉਸ ਵੇਲੇ ਮਾਂ ਜਿੰਨਾ ਭਜਨ ਬਾਣੀ ਕਰੇਗੀ, ਜਿੰਨਾ ਚੰਗਾ ਚਿਤਵੇਗੀ, ਉਹ ਸਾਰਾ ਕੁਛ ਉਸ ਗੋਣੇ ਉਸ ਬੱਚੇ ਵਿੱਚ ਭਰ ਜਾਣਗੇ। ਭਗਤ ਬਣ ਸਕਦੇ ਆ, ਸੂਰਦਾਸ ਜੀ ਨੇ ਇਹ ਗੱਲ ਆਖੀ ਆ, ਉਹ ਕਹਿੰਦੇ ਭਗਤ ਬਣ ਸਕਦਾ ਬੜਾ ਸੌਖਾ ਜੇ ਮਾਂ ਦਾ ਇਰਾਦਾ ਹੋਏ ਭਗਤ ਬਣਾਉਣ ਦਾ। ਜੰਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਮਾਂ ਚਾਹੇ ਤੇ ਭਗਤ ਬਣਾ ਸਕਦੀ ਆ, ਕਿਉਂ ਉਹ ਚਿਤਵੂਗੀ ਜਦੋਂ ਚੰਗਾ, ਲੋਰੀ ਜਦੋਂ ਚੰਗੀ ਦਊਗੀ, ਜਿੱਦਾਂ ਦੀ ਲੋਰੀ ਦਊਗੀ ਬੱਚੇ ਦਾ ਉਧਰ ਦਾ ਰੁਝਾਨ ਹੋ ਜਾਏਗਾ, ਉਹ ਅੰਮ੍ਰਿਤ ਹੁੰਦਾ ਉਹ ਬੱਚੇ ਦੇ ਸਰੀਰ ਵਿੱਚ ਸਮਾ ਜਾਂਦਾ, ਉਹੀ ਉੱਗੇਗਾ, ਉਹੀ ਵੱਡਾ ਹੋ ਕੇ ਫੈਲੇਗਾ। ਮਾਂ ਭਗਤਾਂ ਨੂੰ ਜਨਮ ਦੇ ਸਕਦੀ ਆ, ਸੂਰਦਾਸ ਜੀ ਕਹਿੰਦੇ ਨੇ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਮਾਂ ਇਹ ਕੰਮ ਕਰ ਸਕਦੀ ਆ। ਮੈਂ ਕਹਿੰਦਾ ਕਿੰਨੀਆਂ ਚੰਗੀਆਂ ਉਹ ਮਾਵਾਂ ਜਿਨ੍ਹਾਂ ਨੇ ਐਸੇ ਬੱਚਿਆਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਸ਼ਹੀਦਾਂ ਦਾ ਮਰਤਬਾ ਜਿਨ੍ਹਾਂ ਨੇ ਪ੍ਰਾਪਤ ਕੀਤਾ, ਕਿੰਨੀਆਂ ਚੰਗੀਆਂ ਉਹ ਮਾਵਾਂ ਜਿਨ੍ਹਾਂ ਦੇ ਬੱਚਿਆਂ ਨੇ ਕਮਾਈ ਕਿਰਤ ਕਰਕੇ ਵਿੱਚੋਂ ਦਾਨ ਦੇ ਕੇ ਲੋਕਾਂ ਤੇ ਪਰਉਪਕਾਰ ਕੀਤਾ, ਕਿੰਨੀਆਂ ਚੰਗੀਆਂ ਉਹ ਮਾਵਾਂ ਜਿਨ੍ਹਾਂ ਨੇ ਭਗਤੀ ਕਰਕੇ ਆਪਣੀਆਂ ਕੁਲਾਂ ਦਾ ਉਧਾਰ ਕਰ ਦਿੱਤਾ। ਕਬੀਰ ਜੀ ਕਹਿੰਦੇ ਨੇ ਕਬੀਰ ਸਾਈ ਕੁਲ ਭਲੀ ਜੇ ਕੁਲ ਹਰ ਕੋ ਦਾਸ, ਉਹ ਕੁਲ ਚੰਗੀਆਂ ਜਿਹਦੇ ਵਿੱਚ ਦਾਸ ਪੈਦਾ ਹੋ ਗਿਆ ਗੁਰੂ ਦਾ ਭਗਤ, ਤੇ ਉਹ ਮਾਂ ਕਿੰਨੀ ਚੰਗੀ ਆ। ਕਹਿੰਦੇ ਧਨ ਜਨਨੀ ਉਹ ਧਨ ਜਨਨੀ ਤੇਰੇ, ਧਨ ਜਨਨੀ ਜਨ ਜਾਇਆ ਤੇਰੇ ਸੇਵਕ ਦੀ, ਧਨ ਜਨਨੀ ਜਨ ਜਾਇਆ ਤੇਰੇ। ਜਨ ਜਾਇਆ ਤੇਰੇ ਸੇ ਬਤਦੀ, ਧਨ ਜਨਨੀ ਜਨ
ਸੇਵਕ ਨੇ ਤੇਰੇ ਸੇਵਕ
ਤਨ ਜਨਨੀ ਜਨ ਜਾਇਆ ਮਾਤਾ ਧੰਨਿਆ ਜਿਨੇ ਐਸੇ ਬੱਚਿਆਂ ਨੂੰ ਜਨਮ ਦਿੱਤਾ ਜਿਹੜੇ ਗੁਰੂ ਦੇ ਸੇਵਕ ਬਣ ਗਏ ਆ ਕੇ। ਮੈਂ ਗੱਲ ਕਰ ਰਿਹਾ ਮਾਤਾ ਗੁਰਬਚਨ ਕੌਰ ਜਿਨੇ ਐਸੇ ਚਾਰ ਬੱਚਿਆਂ ਨੂੰ ਜਨਮ ਦਿੱਤਾ, ਭਾਵੇਂ ਉਹ ਅੰਮ੍ਰਿਤਸਰ ਖਾਪੜ ਖਿੜੀ ਦੇ ਪਿੰਡ ਵਿੱਚ ਰਹਿਣ ਵਾਲੀ ਮਾਤਾ ਗੁਰਬਚਨ ਕੌਰ, ਪਰ ਜਦੋਂ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਜਦੋਂ ਪੂਰਬਲੇ ਚੰਗੇ ਕਰਮਾਂ ਨੇ ਉਛਾਲਾ ਮਾਰਿਆ, ਉਹ ਚਾਰ ਬੱਚਿਆਂ ਨੂੰ ਆਪਣੇ ਪਤੀ ਨੂੰ ਲੈ ਕੇ ਉਹ ਮਾਤਾ ਇਸ ਨਗਰੀ ਵਿੱਚ ਆ ਗਈ ਜਿਹਨੂੰ ਮਹਾਂਪੁਰਸ਼ਾਂ ਨੇ ਲਿਖਿਆ ਕਿ ਗੁਰੂ ਦੀ ਨਗਰੀ ਵਿੱਚ ਵਸਣਾ ਇਹ ਤੀਜੇ ਪ੍ਰਕਾਰ ਦੀ ਇੱਕ ਮੁਕਤੀ ਆ, ਤੀਜੇ ਪ੍ਰਕਾਰ ਦੀ ਮੁਕਤੀ। ਬਹੁਤ ਗੁਰੂ ਦੇ ਨੇੜੇ, ਗੁਰੂ ਦੇ ਪਿੰਡ ਵਿੱਚ ਰਹਿਣਾ, ਗੁਰੂ ਦਾ ਦਰਸ਼ਨ ਕਰਨਾ, ਗੁਰੂ ਦੇ ਘਰ ਦੀ ਸੇਵਾ ਕਰਨੀ, ਤੇ ਇਹ ਤੀਜੇ ਨੰਬਰ ਦੀ ਮੁਕਤੀ ਆ। ਚੌਥੇ ਨੰਬਰ ਦੀ ਮੁਕਤੀ ਹੁੰਦੀ ਆ ਗੁਰੂ ਵਰਗਾ ਹੋ ਕੇ ਰਹਿਣਾ, ਪਰ ਉਹ ਮਾਤਾ ਆਪਣੇ ਬੱਚਿਆਂ ਨੂੰ ਲੈ ਕੇ ਭੈਣੀ ਸਾਹਿਬ ਗੁਰੂ ਘਰ ਦੀ ਸੇਵਾ ਕਰਦੀ ਰਹੀ, ਤੇ ਉਹਦੇ ਚਾਰ ਬੱਚੇ ਨਰਿੰਦਰ ਸਿੰਘ ਤੇ ਰਵੇਲ ਸਿੰਘ ਤੇ ਓਅੰਕਾਰ ਸਿੰਘ ਤੇ ਗੁਰਮੇਜ ਸਿੰਘ, ਚਾਰੇ ਇਸ ਵੇਲੇ ਤਿੰਨ ਭੈਣੀ ਸਾਹਿਬ ਰਹਿੰਦੇ ਨੇ ਤੇ ਇੱਕ ਸਗੁਰ ਸੱਚੇ ਪਾਤਸ਼ਾਹ ਦੇ ਉੱਥੇ ਚਰਨਾਂ ਵਿੱਚ ਫਾਰਮ ਤੇ ਕੰਮ ਕਰਦਾ। ਗੁਰੂ ਘਰ ਦੀ ਸੇਵਾ, ਗੁਰੂ ਦੇ ਚਾਕਰ, ਸਤਿਗੁਰ ਦੇ ਨੌਕਰ। ਗੁਰਬਾਣੀ ਵਿੱਚੋਂ ਲਿਖਿਆ ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਭਰਾਂਤ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀ ਰਾਂਦ, ਅੱਗੇ ਉਹ ਫਨੀ ਕਰਨਾ ਜੋ ਗੁਰੂ ਕਹਿਆ ਸਾਕਾਰ ਕਮਾਵੋ। ਗੁਰੂ ਜੋ ਕਹਿੰਦਾ ਤੁਸੀਂ ਕਰੀ ਜਾਓ, ਤੇ ਲੋਕ ਪ੍ਰਲੋਕ ਦਾ ਰਾਖਾ ਫਿਰ ਸਤਿਗੁਰੂ ਆ। ਉਹ ਮਾਤਾ ਦਾ ਇੰਨਾ ਸੁੱਚਾ ਖੂਨ ਕਿ ਉਹਦੇ ਖੂਨ ਤੋਂ ਇੰਨਾ ਚਾਰ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਤੇ ਉਹ ਗੁਰੂ ਦੀ ਨਗਰੀ ਵਿੱਚ ਤੇ ਗੁਰੂ ਦੀ ਸੇਵਾ ਵਿੱਚ ਹਾਜ਼ਰ, ਤੇ ਨਰਿੰਦਰ ਸਿੰਘ ਤੇ ਮੇਰੇ ਨਾਲ ਬਹੁਤ ਚਿਰ ਪਾਠ ਵੀ ਕਰਦਾ ਰਿਹਾ। ਹੁਣ ਇਹ ਗੁਰੂ ਕੇ ਫਾਰਮ 'ਚ ਭੈਣੀ ਸਾਹਿਬ ਰਹਿ ਕੇ ਹੀ ਉਹ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਦੀ ਉੱਥੇ ਕਰ ਰਿਹਾ ਫਾਰਮ ਦੇ ਵਿੱਚ। ਸਾਹਿਬ ਦੀ ਕਰ ਚਾਕਰੀ, ਚਾਕਰ ਲੱਗਿਆ ਚਾਕਰੀ, ਜੇ ਕੋਈ ਕੰਮ ਕਰਨਾ ਤੇ ਕੀ ਕਰਨਾ, ਕਹਿੰਦੇ ਗੁਰੂ ਦਾ ਕੰਮ ਕਰੋ ਜੋ ਗੁਰੂ ਨੂੰ ਚੰਗਾ ਲੱਗਦਾ। ਜੇ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜੇ ਸਾਹਿਬ ਕੇ ਘਰ ਵੱਧ ਹੋਏ ਸੋ ਨਫ਼ਰੇ ਹੱਥ ਆਵੇ, ਅਣਹੋਦੀ ਕਿੱਥੋਂ ਪਾਏ। ਤੇ ਸਾਡੇ ਸਾਹਿਬ ਦੇ ਘਰ ਇੰਨੀ ਵਸਤੂ ਕਿ ਜਿਹੜੇ ਖਾਲੀ ਆਏ ਸੀ ਅੱਜ ਉਹਨਾਂ ਕੋਲ ਮਕਾਨ, ਗੱਡੀਆਂ, ਕਾਰਾਂ, ਧੀਆਂ, ਪੁੱਤਰ, ਸਭ ਪਦਾਰਥ ਸਤਿਗੁਰਾਂ ਨੇ ਘਰ ਭਰ ਦਿੱਤੇ, ਜਾਇਦਾਦਾਂ ਬਣਾ ਦਿੱਤੀਆਂ। ਅਸੀਂ ਉਹ ਸਤਿਗੁਰੂ ਦੇ ਹਾਂ। ਸਾਹਿਬ ਜੀ ਦਾ ਨੰਗਾ ਭੁੱਖਾ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ। ਇੱਕ ਉਹ ਲੋਕ ਨੇ ਜਿਨ੍ਹਾਂ ਦੀ ਸੇਵਾ ਕੀਤੀ ਲੇਖਾ ਦੇਣਾ ਪੈਂਦਾ, ਜੂਨਾਂ ਵਿੱਚ ਜਾਣਾ ਪੈਂਦਾ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਉੱਥੇ ਉਹ ਬੱਚੇ ਸੇਵਾ ਕਰ ਰਿਹਾ ਜਿੱਥੇ ਫਿਰ ਲੇਖਾ ਨਹੀਂ ਹੁੰਦਾ। ਇਹ ਗੁਰੂ ਦਾ ਆ, ਜੇ ਗੁਰੂ ਦਾ ਤੇ ਫਿਰ ਇਹਦੇ ਪਿੱਛੇ ਤੇ ਕੁੱਲ ਤੁਰ ਜਾਂਦੀ ਆ, ਉਹਦੇ ਪਿੱਛੇ ਤੇ ਫਿਰ ਉਹਦੇ ਸੰਗੀ ਸਾਥੀ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਤੇ ਸੰਗੀ ਸਾਥੀ ਸਗਲ ਤਰਾਈ। ਸਤਿਗੁਰੂ ਦੀ ਕਿਰਪਾ ਦੇ ਨਾਲ ਤੇ ਸੰਗੀ ਸਾਥੀ ਵੀ ਉਹਨਾਂ ਦੇ ਪਿੱਛੇ ਤਰ ਜਾਂਦੇ। ਗੁਰਬਾਣੀ ਦਾ ਸ਼ਬਦ ਆ, ਕੋਈ ਗਾਵੇ ਕੋ ਸੁਣੇ ਕੋ ਉੱਚਰ ਸੁਣਾਵੇ, ਜਨਮ ਜਨਮ ਮਲ ਉਤਰੇ ਮਨ ਚਿੰਦਿਆ ਪਾਵੇ, ਆਵਣ ਜਾਣਾ ਮੇਟਿਆ ਪ੍ਰਭ ਕੇ ਗੁਣ ਗਾਵੇ, ਆਪ ਤਰੇ ਸੰਗੀ ਤਰਾਏ ਸਭ ਕੁਟੰਬ ਤਰਾਵੇ, ਨਾਨਕ ਤਿਸ ਬਲੇ ਹਰਣੈ ਜੋ ਮੇਰੇ ਹਰ ਪ੍ਰਭ ਭਾਵੇ। ਧੰਨ ਉਹ ਮਾਤਾ ਜਿਨੇ ਐਸੇ ਬੱਚਿਆਂ ਨੂੰ ਜਨਮ ਦਿੱਤਾ, ਤੇ ਮੈਂ ਕਹਿੰਦਾ ਧੰਨ ਉਹ ਸਾਡਾ ਸਤਿਗੁਰੂ ਜਿਨ੍ਹਾਂ ਨੇ ਸਾਨੂੰ ਇਹ ਸੁਭਾਗ ਸਮਾਂ ਬਖਸ਼ਿਆ। ਇੱਕ ਵਾਰੀ ਆਪਾਂ ਇਹ ਧਾਰਨ ਪੜ੍ਹ ਕੇ ਸਮਾਪਤੀ ਕਰਦੇ ਹਾਂ। ਧੰਨਵਾਦ, ਸਤਿ ਸ੍ਰੀ ਅਕਾਲ। ਆਇਆ ਤੇ ਅੱਛਾ
ਓ ਜੀ ਸਦਾ ਸਦਾ ਬਲਿਹਾਰੇ ਆ ਜਾਈਏ ਸਤ ਗੁਰ ਤਾ, ਸਦਾ ਸਦਾ ਬਲਿਹਾਰੇ ਜਾਈਏ ਸਤ ਗੁਰ।
ਸਦਾ ਬਲਿਹਾਰ ਬਲਿਹਾਰ ਜਾਈਏ ਐਸੇ ਸਤਿਗੁਰੂ ਤੋਂ ਜਿਨ੍ਹਾਂ ਨੇ ਸਾਡੇ ਤੇ ਅਪਾਰ ਬਖਸ਼ਿਸ਼ ਕੀਤੀ ਕਿ ਸਾਨੂੰ ਇਹ ਸੁਭਾਗ ਸਮਾਂ ਮਿਲਿਆ ਕਿ ਅਸੀਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਚਰਨ ਸਨ ਵਿੱਚ ਰਹਿ ਕੇ ਤੇ ਇਹ ਸੇਵਾ ਦਾ ਸਾਨੂੰ ਮੌਕਾ ਮਿਲਿਆ। ਮਾਤਾ ਨੇ ਆਪਣਾ ਜੀਵਨ ਬਤੀਤ ਕੀਤਾ ਗੁਰੂ ਘਰ ਵਿੱਚ ਭੈਣੀ ਸਾਹਿਬ ਵਿੱਚ ਰਹਿ ਕੇ, ਨਾਮ ਸਿਮਰਨ ਵਿੱਚ ਵੀ ਆਉਣਾ, ਕਥਾ ਕੀਰਤਨ ਵੀ ਸੁਣਨਾ ਤੇ ਹੱਥੀ ਵੀ ਸੇਵਾ ਕਰਨੀ ਗੁਰੂ ਘਰ ਦੀ। ਮੈਂ ਕੱਲ ਹੀ ਕਥਾ ਵਿੱਚ ਇੱਥੇ ਆਪਾਂ ਸੁਣਦੇ ਪਏ ਸੀ, ਜਿਨ੍ਹਾਂ ਜਿਨ੍ਹਾਂ ਸੁਣਿਆ ਉਹਨਾਂ ਨੂੰ ਪਤਾ ਕਿ ਗੁਰੂ ਦੀ ਨਗਰੀ ਵਿੱਚ ਤੇ ਓਦਾਂ ਹੀ ਕੋਈ ਆ ਜਾਏ ਤੇ ਉਹਦੀਆਂ ਵੀ ਕੁਲਾਂ ਤਰ ਜਾਂਦੀਆਂ। ਮੈਂ ਕੋਲੋਂ ਨਹੀਂ ਕਹਿ ਰਿਹਾ, ਕਬੀਰ ਜੀ ਕਦੀ ਇਹ ਗੱਲ ਆਖੀ ਸੀਗੀ, ਇੱਥੇ ਕੋਈ ਜੀਂਦਾ ਆ ਜਾਏ ਤੇ ਉਹਨੂੰ ਤੇ ਬਹੁਤ ਫਾਇਦਾ, ਪਰ ਜੇ ਕੋਈ ਮਰ ਕੇ ਵੀ ਇੱਥੇ ਆ ਜਾਏ ਨਾ। ਓ ਮਦਰ ਪੁੱਛੇ ਕੌਣ ਹੈ, ਓ ਮਦਰ ਪੁੱਛੇ ਕੌਣ ਹੈ,
ਏ ਮਦਰ ਪੁੱਛੇ ਕੌਣ ਹੈ, ਮਦਰ ਪੁੱਛੇ ਕੌਣ ਹੈ,
ਓ ਮਦਰ ਪੁੱਛੇ ਕੌਣ ਹੈ, ਮਦਰ ਪੁੱਛੇ ਕੌਣ ਹੈ,
ਓ ਮਦਰ ਪੁੱਛੇ ਕੌਣ ਹੈ, ਮਦਰ ਪੁੱਛੇ ਕੌਣ ਹੈ, ਪੁੱਛੇ ਕੌਣ ਹੈ, ਮਦਹਰ ਪੁੱਛੇ ਕੌਣ ਹੈ,
ਪੁੱਛੇ ਕੌਣ ਹੈ,
ਜੋ ਪਰ ਹਮਾਰੇ ਸੋ ਨਿਹਾਲ।